ਇਹ ਕਾਰਨ ਕੀ ਸੀ? ਉਹਨਾਂ ਮਹਾਪੁਰਖਾਂ ਨੂੰ ਤੇਜ ਅਕਾਲ ਪੁਰਖ ਨੇ ਦਿੱਤਾ ਸੀ। ਜਦੋਂ ਨਿਆਰਾ ਕੋਈ ਰਹਿੰਦਾ ਤੇ ਉਹਨੂੰ ਬਖਸ਼ਿਸ਼ ਉਹਦੇ ਤੇ ਹੁੰਦੀ ਹੈ, ਤੇ ਜਦੋਂ ਭੇਡਾਂ ਬੱਕਰੀਆਂ ਜੀ ਰਲ ਕੇ ਤੁਰਦਾ ਫਿਰ ਨਹੀਂ ਗੱਲ ਬਣਦੀ, ਫਿਰ ਨਹੀਂ ਬਖਸ਼ਿਸ਼ ਹੁੰਦੀ। ਤੇ ਅੱਜ ਮੈਂ ਵੇਖਿਆ ਮਹਿਤਾ ਸਾਹਿਬ ਹਾਜ਼ਰੀ ਭਰਨ ਗਿਆ, ਮੈਂ ਤੁਹਾਡੇ ਕੋਲੋਂ ਇੱਥੋਂ ਕੱਲ ਸਿੱਧਾ ਉੱਥੇ ਹੀ ਚੱਲਿਆ ਗਿਆ, ਰਾਤੋਂ ਰਾਤ ਸਫ਼ਰ ਕਰਕੇ ਅੱਜ ਸਾਰਾ ਦਿਨ ਫਿਰ ਉੱਥੇ ਹਾਜ਼ਰੀ, ਫਿਰ ਉੱਥੋਂ ਹੀ ਸਿੱਧਾ ਮੈਂ ਤੁਹਾਡੇ ਚਰਨਾਂ 'ਚ ਆਇਆ। ਸੱਚ ਜਾਣਿਓ ਬਿਲਕੁਲ ਆਰਾਮ ਕਰਨ ਦਾ ਸਮਾਂ ਨਹੀਂ ਮਿਲਿਆ, ਤੇ ਇਹ ਸਿਰਫ ਚਲੋ ਉੱਥੇ ਵੀ ਹਾਜ਼ਰੀ ਜ਼ਰੂਰੀ ਸੀ। ਤੇ ਅੱਜ ਮੈਨੂੰ ਇਦਾਂ ਲੱਗ ਰਿਹਾ ਸੀ ਵੀ ਅੱਜ ਦੀਵਾਨ ਤੇ ਪਹੁੰਚਿਆ ਨਹੀਂ ਜਾਣਾ, ਵੀ ਅੱਜ ਹਿੰਮਤ ਨਹੀਂ ਸੀ ਆਉਣ ਦੀ, ਤੇ ਫਿਰ ਮੈਂ ਸੋਚਿਆ ਵੀ ਅੱਗੇ ਵੀ ਇੱਕ ਵਾਰੀ ਇੱਥੇ ਦੀਵਾਨ 'ਚ ਮਕੌਰ ਸਾਹਿਬ ਦਿੱਤਾ ਸੀ, ਉਦੋਂ ਵੀ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਪਹੁੰਚ ਨਹੀਂ ਸੀ ਸਕਿਆ, ਤੇ ਮੈਂ ਕਿਹਾ ਫਿਰ ਗਲਤ ਹੋ ਜਾਣਾ, ਕੰਮ ਜਾਣਾ ਜ਼ਰੂਰ ਆ ਭਾਵੇਂ ਬਹਿ ਕੇ ਮੋੜਾਂ ਵਾਂ। ਤੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਚਲੋ ਹਾਜ਼ਰੀ ਭਰਨ ਦਾ ਸਮਾਂ ਦਿੱਤਾ। ਤੇਜ ਜਿਹੜਾ ਦੁਨੀਆ ਨਾਲੋਂ ਨਿਆਰਾ ਰਹਿੰਦਾ ਨਾ, ਜਿਹਦੇ ਪੱਲੇ ਸੱਚ ਹੋਵੇ, ਬਾਜਾਂ ਵਾਲੇ ਸਤਿਗੁਰੂ ਆਪਣਾ ਤੇਜ ਪ੍ਰਤਾਪ ਉਹਨੂੰ ਦੇ ਦਿੰਦੇ ਨੇ। ਪਰ ਅਸੀਂ ਨਿਆਰੇ ਹੈ ਨਹੀਂ, ਅਸੀਂ ਥਾਂ ਥਾਂ ਤੇ ਮੜੀਆਂ ਮਸਾਣੀਆਂ ਅੱਗੇ ਵੀ ਸਿਰ ਝੁਕਾਉਣਾ, ਥਾਂ ਥਾਂ ਤੇ ਦੀਵਾ ਵੀ ਜਗਾਉਣਾ, ਸਾਡੇ ਕੋਲ ਨਿਆਰਾਪਣ ਨਹੀਂ, ਇਸੇ ਕਰਕੇ ਰੁਲਦੇ ਫਿਰਨੇ ਆ। ਪਰ ਜਦੋਂ ਸਾਡੇ ਕੋਲ ਨਿਆਰਾਪਣ ਆ ਜਾਏਗਾ, ਨਿਆਰਾਪਣ ਕੀ ਹੁੰਦਾ ਹੈ? ਸਾਰੇ ਸੁੱਤੇ ਪਏ ਹੋਣ, ਗੁਰੂ ਦਾ ਸਿੱਖ ਸਿਮਰਨ ਕਰਦਾ ਹੋਵੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ, ਇਹ ਹੈ ਨਿਆਰਾਪਣ। ਨਿਆਰਾਪਣ ਇਹ ਤੇ ਨਹੀਂ ਮੈਂ ਚੋਲਾ ਪਾ ਲਿਆ ਤੇ ਮੈਂ ਦੂਜਿਆਂ ਨਾਲੋਂ ਨਿਆਰਾ, ਜਾਂ ਮੈਂ ਪੱਗ ਬੰਨ ਲਈ ਮੈਂ ਦੂਜਿਆਂ ਨਾਲੋਂ ਨਿਆਰਾ, ਮੈਂ ਗੋਲ ਪਗੜੀ ਸਜਾ ਲੈਂਦਾ, ਨਿਆਰਾ ਮੈਂ ਕੀ ਆ ਵੀ ਮੈਂ ਕੀਰਤਨ ਕਰ ਲੈਂਦਾ। ਨਿਆਰਾਪਣ ਕੀ ਆ ਪਿਆਰਿਓ? ਲੋਕ ਸੁੱਤੇ ਪਏ ਹੋਣ ਤੇ ਗੁਰੂ ਦਾ ਸਿੱਖ ਸਿਮਰਨ ਕਰਦਾ ਹੋਵੇ, ਇਹ ਨਿਆਰਾਪਣ ਆ। ਛਾਂ ਵੇਲੇ ਲੋਕ ਠੇਕੇ ਵੱਲ ਤੁਰੇ ਜਾਂਦੇ ਆ ਤੇ ਗੁਰੂ ਦਾ ਸਿੱਖ ਰਹਿਰਾਸ ਸਾਹਿਬ ਪੜ੍ਹਨ ਲੱਗਿਆ ਪਿਆ ਹੋਵੇ, ਇਹ ਨਿਆਰਾਪਣ ਆ, ਉਹ ਸਾਡੇ ਕੋਲ ਹੈ ਨਹੀਂ। ਤੇ ਜਿੱਦਣ ਅਸੀਂ ਨਿਆਰੇ ਹੋ ਗਏ, ਸਾਡਾ ਜੀਵਨ ਬਣ ਗਿਆ, ਫਿਰ ਗੱਲ ਬਣੇਗੀ। ਤੇ ਸਾਡੇ ਕੋਲ ਕਕਾਰ ਹੈ, ਕਕਾਰਾਂ ਦੀ ਰਹਿਤ ਹੈ ਨਹੀਂ। ਜੋ ਸਤਿਗੁਰਾਂ ਦਾ ਹੁਕਮ ਸੀ ਉਹਦੇ ਤੋਂ ਅਸੀਂ ਪਿੱਛੇ ਹਟ ਗਏ, ਇਸੇ ਕਰਕੇ ਠੋਕਰਾਂ ਖਾਂਦੇ ਫਿਰਨੇ। ਤੇ ਮਹਾਰਾਜ ਨੇ ਕਿਰਪਾ ਕੀਤੀ ਆ, ਉਹ ਜਿਹੜਾ ਕੋਈ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ, ਰਹਿਤਾਂ ਦਾ ਧਾਰਨੀ ਹੋਵੇ, ਕਰਹਿਤਾਂ ਤੋਂ ਬਚਿਆ ਹੋਵੇ, ਉਹ ਭਾਵੇਂ ਗਰੀਬ ਵੀ ਹੋਵੇ, ਭਾਵੇਂ ਦੁਖੀ ਵੀ ਹੋਵੇ, ਭਾਵੇਂ ਬਿਮਾਰ ਵੀ ਹੋਵੇ, ਉਹਨੂੰ ਪੁੱਛੋਗੇ ਭਾਈ ਸਾਹਿਬ ਕਿਆ ਹਾਲ ਹੈ, ਅੱਗੋਂ ਨੇ ਹੀ ਜਵਾਬ ਦੇਣਾ ਜੀ ਚੜ੍ਹਦੀ ਕਲਾ। ਇੱਥੇ ਵੱਡੀਆਂ ਵੱਡੀਆਂ ਕੋਠੀਆਂ 'ਚ ਰਹਿਣ ਵਾਲੇ ਵੀ ਕਹਿੰਦੇ ਮਰ ਗਏ ਬਸ ਕੁਛ ਪੱਲੇ ਹੀ ਨਹੀਂ ਪੈਂਦਾ, ਅਰਬਾਂ ਰੁਪਏ ਦੇ ਮਾਲਕ ਨੇ ਫਿਰ ਵੀ ਦੁਖੀ ਨੇ। ਇਹਦਾ ਕਾਰਨ ਕੀ ਆ? ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ। ਕਹਿੰਦੇ ਜੇ ਸਦਾ ਸੁਖ ਲੈਣਾ ਨਾ ਤੇ ਉਹ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾ, ਫਿਰ ਗੱਲ ਬਣੇਗੀ। ਫਿਰ ਵੱਡੇ ਤੋਂ ਵੱਡਾ ਦੁੱਖ ਵੀ ਤੈਨੂੰ ਸਤਾ ਨਹੀਂ ਸਕੇਗਾ, ਵੱਡੇ ਤੋਂ ਵੱਡੀ ਬਿਮਾਰੀ ਵੀ ਤੈਨੂੰ ਦੁਖੀ ਨਹੀਂ ਕਰ ਸਕੇਗੀ, ਮਨ ਚੜ੍ਹਦੀ ਗਲਾ 'ਚ ਰਹੇਗਾ। ਕੈਂਸਰ ਦੇ ਮਰੀਜ਼ ਵੀ ਵੇਖੇ ਨੇ, ਇਹ ਪਤਾ ਹੈ ਕਿ ਮੈਂ 3-4 ਦਿਨ ਦਾ ਪ੍ਰਾਹੁਣਾ ਰਹਿ ਗਿਆ, ਮੈਂ ਮੇਰਾ ਕੀ ਪਤਾ ਅੱਜ ਹੀ ਜਾਨ ਨਿਕਲ ਜੇ, ਪਰ ਉਹਨਾਂ ਦੇ ਚਿਹਰੇ ਵੱਲ ਵੇਖੋਗੇ ਤੇ ਚਿਹਰੇ ਉਹਨਾਂ ਦੇ ਸਾਧ ਸੰਗ ਦਗ ਦਗ ਕਰਦੇ ਨੇ, ਇੰਜ ਲੱਗਦਾ ਹੀ ਨਹੀਂ ਵੀ ਇਹਨਾਂ ਨੂੰ ਕੋਈ ਬਿਮਾਰੀ ਵੀ ਹੈ, ਮਨ ਚੜ੍ਹਦੀ ਕਲਾ 'ਚ। ਗੁਰਸਿੱਖ ਦਾ ਮਨ ਨਹੀਂ ਕਦੇ, ਮਨੋਬਲ ਸਦਾ ਚੜ੍ਹਦੀ ਕਲਾ 'ਚ ਹੀ ਰਹਿੰਦਾ। ਤੇ ਆਪਣਾ ਮਨ ਦਾ ਜਿਹੜਾ ਬਲ, ਮਨੋਬਲ ਨਾ ਕਦੇ ਡਿੱਗਣ ਦਿਓ, ਤੇ ਇਹ ਸਿਮਰਨ ਵਿੱਚ ਹੀ ਤਾਕਤ ਆ। ਰਹਿਤ ਮਰਿਆਦਾ ਜਦੋਂ ਅੰਮ੍ਰਿਤ ਛਕਾਂਗੇ, ਪੰਜਾਂ ਕਕਾਰਾਂ ਦੀ ਰਹਿਤ ਰੱਖਾਂਗੇ, ਪੰਜਾਂ ਬਾਣੀਆਂ ਦਾ ਨਿਤਨੇਮ ਕਰਾਂਗੇ, ਫਿਰ ਬਖਸ਼ਿਸ਼ ਹੋਏਗੀ। ਫਿਰ ਮਨ ਇੰਨਾ ਕੁ ਕਰੜਾ ਹੋ ਜਾਣਾ, ਸ਼ਬਦ ਦਾ ਹੋੜਾ ਮਿਲ ਜਾਏਗਾ, ਵੱਡੇ ਤੋਂ ਵੱਡਾ ਦੁੱਖ ਵੀ ਦੁਖੀ ਨਹੀਂ ਕਰ ਸਕੇਗਾ, ਵੱਡੀ ਤੋਂ ਵੱਡੀ ਬਿਮਾਰੀ ਵੀ ਉਹ ਆਏਗੀ ਜ਼ਰੂਰ, ਪਰ ਉਹਦਾ ਦੁੱਖ ਨਹੀਂ ਹੋਏਗਾ ਕੋਈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ 33 ਤਵੀ ਉੱਤੇ ਬੈਠ ਗਏ, ਸੀਸ ਵਿੱਚ ਪੈ ਰਿਹਾ ਰੇਤਾ ਵੀ ਗਰਮ, ਤਵੀ ਵੀ ਗਰਮ, ਜੇਠ ਦਾ ਮਹੀਨਾ ਵੀ ਗਰਮ, ਚੰਦੂ ਦਾ ਸੁਭਾਅ ਵੀ ਗਰਮ, ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਵੀ ਕਹਿੰਦੇ ਬਹੁਤਾ ਹੀ ਆਨੰਦ ਹੈ, ਆਖੋ ਸਤਨਾਮ, ਬਹੁਤ ਆਨੰਦ ਹੈ। ਇਹ ਕਾਰਨ ਕੀ ਸੀ? ਕੋਲ ਵਾਹਿਗੁਰੂ ਦਾ ਨਾਮ ਸੀ, ਬਸ ਸਭ ਕੁਝ ਉਹਦੇ ਵਿੱਚ ਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨੇ ਸਾਧ ਸੰਗਤ ਜੀ ਸਰੀਰ ਤੇ ਕਸ਼ਟ ਝੱਲੇ ਆ, ਆ ਚਮਕੌਰ ਸਾਹਿਬ ਦੀ ਧਰਤੀ, ਇਸ ਨਗਰ ਵਿੱਚ ਵੀ ਬੂਰ ਮਾਜਰਾ ਨਗਰ, ਤੇ ਸਾਧ ਸੰਗਤ ਇਸ ਨਗਰ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪਏ ਆ। ਉਹ ਖੂਹੀ ਦੇ ਉੱਤੋਂ ਮਹਾਰਾਜ ਨੇ ਜਲ ਛਕਿਆ ਆ ਕੇ ਕਿਤੇ ਭਾਗ ਲਾਏ, ਜਦੋਂ ਸਰਸਾ ਤੇ ਕੰਢੇ ਤੇ ਵਿਛੋੜਾ ਪਿਆ, ਆ ਉਸੇ ਦੀ ਬਦੌਲਤ ਆ ਜਿਹੜੀ ਆ ਰੌਣਕ ਲੱਗੀ ਹੈ, ਇਹ ਉਸੇ ਦੀ ਕਿਰਪਾ ਹੈ। ਨਹੀਂ ਤੇ ਆਪਣੇ ਚ ਕੀ ਸਮਰੱਥਾ ਹੈ, ਮਹਾਰਾਜ ਦੀ ਕਿਰਪਾ ਹੀ ਹੈ, ਚਰਨ ਪਏ ਨੇ ਤੇ ਜਿੱਥੇ ਚਰਨ ਪੈ ਜਾਣ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜੇ। ਤੇ ਕਿੰਨਾ ਮਹਾਰਾਜ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਚ ਰੱਖਿਆ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਗਏ ਨਾ ਜਦੋਂ ਗੁਰੂ ਗੋਬਿੰਦ ਸਿੰਘ। ਲਓ ਥੋੜਾ ਜਿਹਾ ਸਮਾਂ, ਕਿਉਂਕਿ ਭਾਵੇਂ ਸਮਾਂ ਬਹੁਤ ਉੱਪਰ ਦੀ ਜਾ ਰਿਹਾ, ਬਹੁਤਾ ਸਮਾਂ ਨਹੀਂ ਕਿ ਵਿਸਥਾਰ ਚ ਵਿਚਾਰ ਕਰੀਏ, ਪਰ ਮੈਂ ਛੋਟੀ ਜਿਹੀ ਬੇਨਤੀ ਕਰਾਂਗਾ ਜ਼ਰੂਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੋਂ ਬੂਰ ਮਾਜਰੇ ਤੋਂ ਹੋ ਕੇ ਸਿੰਘਾਂ ਦੇ ਸਮੇਤ ਫਿਰ ਗਏ ਸਤ ਸੰਗਤ ਜੀ ਚਮਕੌਰ ਗੜੀ ਚਮਕੌਰ ਅੰਦਰ, ਤੇ ਸਤ ਸੰਗਤ ਉਹ ਕਬਜ਼ਾ ਕੀਤਾ ਜਾ ਕੇ ਗੜੀ ਦੇ ਉੱਤੇ ਤੇ ਰਾਤ ਪਈ। ਮਹਾਰਾਜ ਨੂੰ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਆਰਾਮ ਕਰ ਲਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਹਿੰਦੇ ਸਿੰਘੋ ਮੈਨੂੰ ਆਰਾਮ ਦੀ ਲੋੜ ਨਹੀਂ, ਉਹ ਤੁਸੀਂ ਥੱਕਿਓ ਆਰਾਮ ਤੁਸੀਂ ਕਰੋ ਤੇ ਅੱਜ ਪਹਿਰੇ ਦੀ ਡਿਊਟੀ ਮੈਨੂੰ ਦੇ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਬੜੇ ਨੇ ਕਿਹੜਾ ਪਹਿਰੇਦਾਰ ਬਣਦਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਸਨ ਤੇ ਪਹਿਰੇ ਤੇ ਖਲੋ ਗਏ ਆਪ। ਤੇ ਸਤ ਸੰਗਤ ਰਾਤ ਨੂੰ ਸਿੰਘ ਪਏ ਆ, ਕਹਿੰਦੇ ਕੱਪੜਾ ਪਾ ਰਹੇ ਨੇ, ਜਿਹੜੇ ਕਿਤੋਂ ਕੱਪੜਾ ਲੈ ਜੇ ਕੱਪੜਾ ਪਾ ਦਿਆ ਕਰਨ। ਮਹਾਰਾਜ ਕੱਲੇ ਕੱਲੇ ਸਿੰਘ ਦੀਆਂ ਲੱਤਾਂ ਘੁੱਟਦੇ ਨੇ ਵੀ ਇਹਨਾਂ ਨੇ ਬੜੀ ਮਿਹਨਤ ਕੀਤੀ ਆ, ਚਰਨ ਚੁੰਮਦੇ ਨੇ ਮਹਾਰਾਜ ਆਪ। ਤੇ ਚੱਲਦਿਆਂ ਚੱਲਦਿਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੋਵੇਂ ਭਰਾ ਇਕੱਠੇ ਹੀ ਪਏ ਨੇ, ਚੰਦਰਮਾ ਦੀ ਚਾਨਣੀ ਉਹਨਾਂ ਦੇ ਚਿਹਰਿਆਂ ਉੱਪਰ ਪੈ ਰਹੀ ਆ, ਮਿੱਠੀ ਮਿੱਠੀ ਲੋ। ਤੇ ਮਹਾਰਾਜ ਜੀ ਨੇ ਨਾ ਉਹਨਾਂ ਦੇ ਕੇਸ ਮੁਖੜੇ ਤੋਂ ਪਾਸੇ ਕੀਤੇ, ਆਪਣੇ ਲਾਲਾਂ ਵੱਲ ਤੱਕਿਆ। ਤੇ ਜਿੱਦਾਂ ਕਈ ਵਾਰੀ ਬਾਪੂ ਕੰਮ ਕਰਦਾ ਹੋਵੇ, ਬਾਹਰ ਡਿਊਟੀ ਕਰਦਾ ਹੋਵੇ, ਨੌਕਰੀ ਕਰਦਾ ਹੋਵੇ, ਤੇ ਸਾਧ ਸੰਗਤ ਕਿਤੇ ਟਰੱਕ ਚਲਾਉਂਦਾ ਹੋਵੇ, ਬਿਜ਼ਨਸ ਕਰਦਾ ਹੋਵੇ, ਪੰਜ ਚਾਰ ਦਸਾਂ ਦਿਨਾਂ ਪਿੱਛੋਂ ਆਉਂਦਾ ਨਾ, ਤੇ ਘਰ ਵਾਲੀ ਨੂੰ ਪੁੱਛਦਾ ਬੱਚੇ ਕਿੱਥੇ ਨੇ, ਉਹ ਕਹਿੰਦੀ ਵੀ ਉਹ ਤੇ ਸੌਂ ਗਏ। ਤੇ ਉਹ ਆਪਣੇ ਬੱਚਿਆਂ ਦੇ ਜਿੱਥੇ ਪਏ ਹੋਣ ਨਾ ਉਹਨਾਂ ਦੀ ਮੰਜੀ ਤੇ ਜਾ ਕੇ ਬੈਠ ਜਾਂਦਾ, ਉਹਨੂੰ ਇੰਨੇ ਨਾਲ ਹੀ ਸਬਰ ਆ ਜਾਂਦਾ। ਜਿਨ੍ਹਾਂ ਵਾਸਤੇ ਮਰਦਾ ਫਿਰਦਾ ਮੈਂ, ਇਹਨਾਂ ਵਾਸਤੇ ਮੈਂ ਕਿੱਥੇ ਕਿੱਥੇ ਤੁਰਿਆ ਫਿਰਦਾ, ਉਹਨਾਂ ਬੱਚਿਆਂ ਦੇ ਚਿਹਰਿਆਂ ਵੱਲ ਵੇਖ ਕੇ ਉਹਦਾ ਮਨ ਖਿੜ ਜਾਂਦਾ, ਸਾਰੀ ਕੋਈ ਥਕਾਵਟ ਲੈ ਜਾਂਦੀ ਵੀ ਬੱਚਿਆਂ ਦੇ ਕੋਲ ਬਹਿ ਗਿਆ ਬਸ ਠੀਕ ਆ। ਨਿੱਕੇ ਨਿੱਕੇ ਹੁਣ ਬਾਅਦ ਚ ਭਾਵੇਂ ਸੇਵਾ ਕਰਨ ਨਾ ਕਰਨ, ਬਾਪੂ ਤੇ ਆਪਣਾ ਫਰਜ਼ ਨਿਭਾਉਂਦਾ ਹੀ ਆ ਨਾ, ਪਿਤਾ ਤੇ ਸੋਚਦਾ ਹੀ ਆ ਵੀ ਜੋ ਹੋਵੇ ਬੱਚਿਆਂ ਵਾਸਤੇ ਹੋਵੇ, ਮਿਹਨਤ ਕਰਦਾ ਹੀ ਇਸੇ ਵਾਸਤੇ ਬੰਦਾ। ਤੇ ਮਹਾਰਾਜ ਜੀ ਵੀ ਬੈਠੇ ਨੇ ਅੱਜ, ਇੱਕ ਆਮ ਬਾਪੂ ਵੀ ਬੈਠਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਸਰਾਣੇ ਵਾਲੇ ਪਾਸੇ ਬੈਠੇ ਨੇ, ਤੇ ਨਾਲੇ ਮਹਾਰਾਜ ਚਿਹਰਿਆਂ ਵੱਲ ਤੱਕਦੇ ਨੇ, ਸੋਹਣੇ ਸੋਹਣੇ ਮੁਖੜੇ। ਮਹਾਰਾਜ ਦੇ ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਵਰਗੇ ਸੀ, ਨੁਹਾਰ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਜੁਲਦੀ ਸੀ। ਕਈ ਬੱਚੇ ਆਪਣੀ ਮਾਂ ਵਰਗੇ ਹੁੰਦੇ ਨੇ, ਕਈ ਆਪਣੇ ਪਿਤਾ ਤੇ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਸਨ ਤੇ ਚਾਰਾਂ ਲਾਲਾਂ ਦੀ ਨੁਹਾਰ ਸਤਿਗੁਰਾਂ ਵਰਗੀ ਸੀ, ਮਹਾਰਾਜ ਜੀ ਵਰਗੇ ਚਿਹਰੇ ਸਨ ਸਾਹਿਬਜ਼ਾਦਿਆਂ ਦੇ। ਤੇ ਬਾਪੂ ਆਪਣੇ ਬੱਚਿਆਂ ਕੋਲ ਬੈਠਾ ਕਹਿੰਦਾ ਮੇਰੇ ਪੁੱਤਰਾਂ ਦੀਆਂ ਲੰਮੀਆਂ ਉਮਰਾਂ ਹੋਣ, ਮੇਰੇ ਪੁੱਤਰ ਜਵਾਨੀਆਂ ਮਾਨਣ, ਮੇਰੇ ਪੁੱਤਰਾਂ ਨੂੰ ਕੋਈ ਦੁੱਖ ਨਾ ਲੱਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਚਿਹਰਿਆਂ ਬੱਚਿਆਂ ਦੇ ਲਾਲਾਂ ਦੇ ਚਿਹਰਿਆਂ ਵੱਲ ਤੱਕਦੇ ਨੇ, ਹੱਥ ਜੋੜ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਨੇ, ਐ ਰੱਬ ਜੀ, ਐ ਖੁਦਾ, ਐ ਮੇਰੇ ਪਰਵਤਗਾਰ, ਮੇਰੀ ਇੱਕ ਬੇਨਤੀ ਆ, ਮੇਰੀ ਇੱਕ ਅਰਦਾਸ ਆ, ਕੱਲ ਨੂੰ ਮੇਰੇ ਲਾਲਾਂ ਦਾ ਇਮਤਿਹਾਨ ਹੈ, ਕੱਲ ਨੂੰ ਮੇਰੇ ਮੇਰੇ ਲਾਲਾਂ ਤੇ ਬੜੇ ਬੜੇ ਤਕੜੇ ਪਰਚੇ ਪੈਣੇ ਨੇ, ਸਾਹਿਬ ਜੀ ਇਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਓ, ਇਹ ਹੱਸਦੇ ਸ਼ਹੀਦੀਆਂ ਪ੍ਰਾਪਤ ਕਰ ਜਾਣ। ਆਖੋ ਸਤਨਾਮ
ਵਾਹਿਗੁਰੂ।
ਇਹ ਹੱਸਦੇ ਬੜੀ ਵੱਡੀ ਗੱਲ ਆ, ਆਮ ਬੰਦਾ ਤੇ ਇਹ ਗੱਲ ਕਹਿ ਵੀ ਨਹੀਂ ਸਕਦਾ। ਸਾਡੇ ਨਾ ਉੱਥੇ ਇੱਕ ਮਾਤਾ ਆਉਂਦੀ ਹੁੰਦੀ ਆ, ਉਹਦੀ ਉਮਰ 40 ਸਾਲ ਦੀ ਹੋ ਗਈ, ਸ਼ਾਦੀ ਉਹਨੇ ਲੇਟ ਕਰਾਈ ਕੋਈ 30 ਸਾਲ ਦੀ ਉਮਰ 'ਚ, ਤੇ ਕਈ ਜੇਲ੍ਹਾਂ ਵੀ ਕੱਟੀਆਂ ਉਹਨੇ। ਤੇ ਕਈ ਵਾਰੀ ਇਹਨਾਂ ਨੂੰ ਸਮਾਂ ਦੇ ਦੇਣਗੇ ਸਟੇਜ ਤੇ ਬੋਲਣ ਦਾ, ਤੇ ਉਹ ਬੀਬੀ ਕਈ ਵਾਰੀ ਬੋਲਦੀ ਹੁੰਦੀ ਸਟੇਜ ਤੇ, ਨਿੱਕੇ ਨਿੱਕੇ ਉਹਦੇ ਬੱਚੇ ਨੇ, ਇੱਕ ਦੀ ਉਮਰ ਹੋਣੀ ਮਸਾਂ 5 ਸਾਲ ਦਾ ਹੋਣਾ, ਇੱਕ 7 ਸਾਲ ਦਾ, ਤੇ ਉਹ ਬੱਚਿਆਂ ਨੂੰ ਨਾਲ ਉਹ ਕਹਿੰਦੀ ਹੁੰਦੀ ਕਿ ਯਾਰੀ ਮੇਰੇ ਮਨ ਦੀ ਕਰੀਜ ਹੈ, ਮੇਰੇ ਮਨ ਦੀ ਇੱਛਾ ਹੈ, ਮੇਰੇ ਪੁੱਤਰ ਜਦੋਂ ਮੈਨੂੰ ਖਬਰ ਦੇਣਗੇ ਨਾ ਵੀ ਤੇਰੇ ਪੁੱਤਰ ਸ਼ਹੀਦ ਹੋ ਗਏ, ਬੜਾ ਚਾਅ ਚੜੇਗਾ, ਮੈਂ ਇੱਕ ਅਰਦਾਸ ਰੋਜ਼ ਕਰਨੀ ਆ ਵੀ ਮੇਰੇ ਪੁੱਤਰ ਮਰਨ ਨਾ ਦੁਨੀਆ ਵਾਂਗੂ, ਬਿਮਾਰ ਹੋ ਕੇ, ਐਕਸੀਡੈਂਟ ਹੋ ਕੇ, ਨਹਿਰ 'ਚ ਛਾਲ ਮਾਰ ਕੇ, ਸੰਗਤੇ ਅਰਦਾਸ ਕਰਿਆ ਜੇ ਮੇਰੇ ਪੁੱਤਰ ਸ਼ਹੀਦੀਆਂ ਪ੍ਰਾਪਤ ਕਰ ਜਾਣ, ਮੇਰੇ ਬੱਚਿਆਂ ਦੇ ਗਰਦਨਾਂ ਤੇ ਤਲਵਾਰਾਂ ਚੱਲਣ, ਇਹਨਾਂ ਦੀਆਂ ਛਾਤੀਆਂ 'ਚ ਗੋਲੀਆਂ ਵੱਜਣ। ਤੇ ਕਈ ਕਹਿੰਦੇ ਨੇ ਇਹ ਤੇ ਸੌਖਾ ਹੀ ਹੈ ਕੰਮ, ਕਹਿਣਾ ਹੀ ਹੈ। ਬੀਬੀ ਕਹਿ ਦਿੰਦੀ ਸਪੀਕਰ ਚ ਬੋਲ ਦਿੰਦੀ, ਪਰ ਪਿਆਰਿਓ ਮਨਾਂ ਚ ਝਾਤੀ ਮਾਰ ਕੇ ਵੇਖੋ, ਮਾਂ ਵਾਸਤੇ ਤੇ ਇਹ ਗੱਲ ਕਹਿਣੀ ਵੀ ਬੜੀ ਔਖੀ। ਮਾਂ ਵਾਸਤੇ ਪਿਤਾ ਬੈਠੇ ਹੋ, ਮਨਾਂ ਚ ਝਾਤੀ ਮਾਰ ਕੇ ਵੇਖੋ, ਨਿੱਕੇ ਨਿੱਕੇ ਬੱਚੇ, ਵੱਡਾ ਹੋ ਜਾਏ ਨਲਾਇਕ ਨਿਕਲ ਜੇ ਫਿਰ ਤੇ ਸਾਰੇ ਕਹਿੰਦੇ ਗੋਲੀ ਵੱਜੇ ਤੈਨੂੰ। ਪਰ ਨਿੱਕੇ ਨਿੱਕੇ ਬੱਚੇ ਜਿਹੜੇ ਆ, ਜਿਨ੍ਹਾਂ ਨੇ ਅਜੇ ਮਾਤਾ ਦੀ ਗੋਦ ਦਾ ਸ਼ਿੰਗਾਰ ਨੇ ਜਿਹੜੇ, ਤੇ ਉਹਨਾਂ ਦੇ ਪ੍ਰਤੀ ਇਹ ਗੱਲ ਤੇ ਕਹਿਣੀ ਵੀ ਬੜੀ ਔਖੀ ਹੈ ਮਾਂ ਵਾਸਤੇ। ਤੇ ਬਾਜਾਂ ਵਾਲੇ ਸਤਿਗੁਰੂ ਬੱਚਿਆਂ ਦੇ ਕੋਲ ਬੈਠੇ ਨਾ, ਮਹਾਰਾਜ ਕਹਿੰਦੇ ਅੱਜ ਮੇਰੇ ਲਾਲ ਮੇਰੇ ਕੋਲ ਨੇ, ਕੱਲ ਨੂੰ ਇਹਨਾਂ ਨੇ ਕੋਲ ਨਹੀਂ ਹੋਣਾ। ਇਹ ਨਹੀਂ ਕਿ ਮਹਾਰਾਜ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਸੀ ਕਰਦੇ। ਮਹਾਰਾਜ ਨੇ ਜਿੱਥੇ ਪੰਥ ਪ੍ਰਤੀ ਬੜਾ ਵੱਡਾ ਫਰਜ਼ ਨਿਭਾਇਆ ਨਾ, ਉੱਥੇ ਮਹਾਰਾਜ ਨੇ ਆਪਣੇ ਪਰਿਵਾਰ ਪ੍ਰਤੀ ਵੀ ਪੂਰਾ ਫਰਜ਼ ਨਿਭਾਇਆ। ਦੌੜੇ ਨਹੀਂ, ਭੱਜੇ ਨਹੀਂ, ਕਿਉਂਕਿ ਗੁਰੂ ਘਰ ਦਾ ਤੇ ਮਾਰੇ ਗਏ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਓਏ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਹੈ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਚ ਬਹਿਣ ਵਾਸਤੇ ਮੈਨੂੰ ਥਾਂ ਦੇਣ, ਮੈਨੂੰ ਤੇ ਉਹਨਾਂ ਦੀ ਲੋੜ ਆ। ਤੇ ਦਸ਼ਮੇਸ਼ ਪਿਤਾ ਉਹ ਆਪਣੇ ਫਰਜ਼ਾਂ ਤੋਂ ਨਹੀਂ ਸੀ ਭੱਜੇ, ਆਪਣੇ ਲਾਲਾਂ ਨਾਲ ਬੜਾ ਪਿਆਰ ਕਰਦੇ ਸੀ ਮਹਾਰਾਜ। ਜਦੋਂ ਕਿਤੇ ਵੀ ਸਤਿਗੁਰੂ ਬੈਠੇ ਹੁੰਦੇ ਸੀ ਤੇ ਫਤਿਹ ਸਿੰਘ ਭੱਜ ਕੇ ਆ ਕੇ ਮਹਾਰਾਜ ਦੀ ਗੋਦ ਵਿੱਚ ਬਹਿੰਦਾ ਸੀ, ਜਿਵੇਂ ਅੱਜ ਬਾਪੂ ਦੀ ਗੋਦ ਵਿੱਚ ਪੁੱਤ ਬਹਿੰਦਾ ਨਾ, ਫਤਿਹ ਸਿੰਘ ਏਦਾਂ ਹੀ ਭੱਜ ਕੇ ਜਾ ਕੇ ਗੱਲ ਨੂੰ ਚਿੰਬੜਦਾ ਸੀ। ਤੇ ਉਵੇਂ ਜਿਵੇਂ ਜਿਵੇਂ ਅੱਜ ਬਾਪੂ ਆਪਣੇ ਪੁੱਤ ਨੂੰ ਚੁੱਕਦਾ, ਗੁਰੂ ਗੋਬਿੰਦ ਸਿੰਘ ਵੀ ਇੰਜ ਹੀ ਚੁੱਕਦੇ ਸੀ। ਸਤਿਗੁਰੂ ਵੀ ਆਪਣੇ ਲਾਲ ਨਾਲ ਪਿਆਰ ਕਰਦੇ ਸੀ, ਮਹਾਰਾਜ ਵੀ ਆਪਣੇ ਲਾਲਾਂ ਦੇ ਮੱਥੇ ਚੁੰਮਦੇ ਸੀ ਕਦੇ ਪਿਆਰ ਵਿੱਚ ਆ ਕੇ। ਪਿਆਰ ਮਹਾਰਾਜ ਕਰਦੇ ਸੀ ਪੂਰਾ ਆਪਣੇ ਲਾਲਾਂ ਨਾਲ। ਤੇ ਅੱਜ ਆਪਣੇ ਸਾਹਿਬਜ਼ਾਦੇ ਪਏ ਨੇ ਤੇ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਨਾ ਅਰਦਾਸ ਕਰ ਰਹੇ ਨੇ, ਅੱਜ ਮੇਰੇ ਕੋਲ ਨੇ ਕੱਲ ਨੂੰ ਕੋਲ ਨਹੀਂ ਹੋਣਾ, ਇਹ ਮੇਰੇ ਪਰਵਤਗਾਰ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ, ਇਹ ਹਾਸਾ ਸ਼ੀਧੀਆਂ ਪ੍ਰਾਪਤ ਕਰ ਜਾਣ। ਕਿੱਡਾ ਕੁ ਵੱਡਾ ਦਿਲ ਹੋਣਾ ਇਹ ਅਰਦਾਸ ਕਰਨ ਵਾਸਤੇ, ਕਿੱਡਾ ਕੁ ਦਿਲ ਚਾਹੀਦਾ। ਬੜੀ ਦੁਨੀਆ ਦਿਲਾਂ ਵਾਲੀ, ਕਿਸੇ ਨੇ ਕਿਸੇ ਪਿੱਛੇ ਕੁਰਬਾਨੀ ਕੀਤੀ, ਕੋਈ ਕਿਸੇ ਪਿੱਛੇ ਮਰ ਗਿਆ, ਆਪਾਂ ਵੇਖਿਆ ਹੀ ਆ। ਪ੍ਰੇਮ ਵਿੱਚ ਲੋਕ ਪਾਗਲ ਹੋਏ ਹੋ ਜਾਂਦੇ ਨੇ, ਮਸਤਾਨੇ ਹੋ ਜਾਂਦੇ ਨੇ, ਪਰ ਮਹਾਰਾਜ ਵਰਗਾ ਪ੍ਰੇਮ ਨਹੀਂ, ਮਹਾਰਾਜ ਵਰਗਾ ਦਿਲ ਨਹੀਂ ਕਿਸੇ ਦਾ।
ਦੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਦੇਖੇ ਦਿਲ ਕਈ ਸੰਤ ਮਹਾਤਮਾ ਦੇ, ਬੜੀ ਗੌਸ ਤੇ ਪੀਰ ਅਵਤਾਰ ਦਾ ਦਿਲ, ਵੇਖੇ ਦਿਲ ਕਈ ਪੀਰ ਪੈਗੰਬਰਾਂ ਦੇ, ਮਹਾਰਥੀ ਤੇ ਬਲੀ ਬਲਕਾਰ ਦਾ ਦਿਲ, ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ, ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ, ਡਿੱਠਾ ਕਲਗੀ ਧਰ ਅਵਤਾਰ ਦਾ ਦਿਲ।
ਧੰਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਗਰਾ। ਕੀ ਅਰਦਾਸ ਕਰਦੇ ਨੇ, ਐ ਸੱਚੇ ਪਾਤਸ਼ਾਹ ਮੇਰੇ ਲਾਲਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ, ਇੱਕ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਜਾਣ। ਤੇ ਚਮਕੌਰ ਦੀ ਗੜੀ ਦੇ ਵਿੱਚ ਫਿਰ ਉਹ ਸਮਾਂ ਵੀ ਆਇਆ ਸੀ ਜਦੋਂ ਸਤਿਗੁਰਾਂ ਨੇ ਕੱਲਾ ਕੱਲਾ ਸਿੰਘ ਜਾਂਦਾ ਸਤ ਸੰਗਤ ਚਾਰ ਚਾਰ ਪੰਜ ਪੰਜ ਛੇ ਛੇ ਸਿੰਘਾਂ ਦਾ ਮਰ ਨੇ ਜਥਾ ਬਣਾ ਕੇ ਤੋਰਿਆ। ਆ ਚਮਕੌਰ ਦੀ ਧਰਤੀ ਆਪਣੇ ਨੇੜੇ ਹੀ ਆ। ਤੇ ਫਿਰ ਆਏ ਬਾਬਾ ਅਜੀਤ ਸਿੰਘ, ਹੱਥ ਜੋੜੇ ਗਲ ਚ ਪੱਲਾ ਪਾਇਆ, ਸਿਰ ਝੁਕਾਇਆ ਤੇ ਆਖਿਆ, ਮਹਾਰਾਜ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਦੇ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਖੁਸ਼ ਹੋ ਕੇ ਥਾਪੜਾ ਦਿੱਤਾ, ਗਲ ਨਾਲ ਲਾਇਆ, ਸ਼ਸਤਰ ਬਸਤਰ ਸਜਾਏ ਤੇ ਸਾਧ ਸੰਗਤ ਨਾਲ ਬਚਨ ਕੀਤਾ। ਕਹਿੰਦੇ ਅਜੀਤ ਸਿੰਘ, ਜੇ ਮੈਂ ਆਵਾਜ਼ ਮਾਰਦਾ ਤੇ ਉਹਦਾ ਅਰਥ ਕੁਝ ਹੋਰ ਨਿਕਲਦਾ, ਤੂੰ ਆਪ ਚੱਲ ਕੇ ਆਇਆ ਨਾ, ਤੇ ਜਵਾਨੀ ਦੀ ਦਹਿਲੀਜ਼ ਦੇ ਉੱਤੇ ਅੱਜ ਪਹਿਲਾ ਕਦਮ ਰੱਖਿਆ, ਅਜੇ ਦਾੜਾ ਪ੍ਰਕਾਸ਼ ਨਹੀਂ ਹੋਇਆ, ਅਜੀਤ ਸਿੰਘ ਅੱਜ ਤੂੰ ਖੁਦ ਸ਼ਹੀਦ ਹੋਣ ਵਾਸਤੇ ਉੱਠ ਕੇ ਆਇਆ ਨਾ ਤੇ ਮਰ ਨੇ ਵਰ ਦੇ ਦਿੱਤਾ ਕਹਿੰਦੇ ਜਦੋਂ ਜਦੋਂ ਵੀ ਕੌਮ ਤੇ ਭੀੜ ਬਣੇਗੀ ਜਦੋਂ ਜਦੋਂ ਵੀ ਦੁਸ਼ਮਣ ਕੌਮ ਤੇ ਚੜ ਕੇ ਆਉਣਗੇ ਤੇਰੇ ਵਰਗੇ ਅਨੇਕਾਂ ਨੌਜਵਾਨ ਆਪਣਾ ਆਪ ਕੁਰਬਾਨ ਕਰਕੇ ਆਪਣੇ ਪੰਥ ਨੂੰ ਬਚਾਉਣਗੇ ਵਰ ਦਿੱਤਾ ਮਹਾਰਾਜ ਨੇ ਤੇ ਸਾਧ ਸੰਗਤ ਫਿਰ ਬਾਬਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵੱਲ ਤੋਰਿਆ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਜੇ ਮਹਾਰਾਜ ਨੇ ਫਿਰ ਜਦੋਂ ਬਾਬਾ ਅਜੀਤ ਸਿੰਘ ਜੀ ਬਾਹਰ ਗਏ ਤੇ ਖੁਦ ਉੱਚੀ ਗੜੀ ਉੱਤੇ ਖਲੋ ਕੇ ਵੇਖਿਆ ਮੇਰਾ ਲਾਲ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੁੰਦਾ ਹੈ ਕਹਿੰਦੇ ਨੇ 500 ਫੱਟ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਲੱਗਾ ਧਿਆਨ ਦਿਓ ਪਿਆਰਿਓ 500 ਫੱਟ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਗੜੀ ਤੇ ਖਲੋ ਕੇ ਵੇਖਦੇ ਰਹੇ ਜਦੋਂ ਧਰਤੀ ਤੇ ਡਿੱਗੇ ਬਾਬਾ ਅਜੀਤ ਸਿੰਘ ਵੇਖ ਲਿਆ ਵੀ ਜਾਨ ਨਿਕਲ ਗਈ ਪ੍ਰਾਣ ਪੰਖੇਰੂ ਉੱਡ ਗਏ ਜਦੋਂ ਵੇਖਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਨੇ ਜੈਕਾਰਾ ਲਾ ਦਿੱਤਾ ਬਾਬਾ ਅਜੀਤ ਸਿੰਘ ਦੇ ਸ਼ਹੀਦ ਹੋਣ ਤੇ ਜਦੋਂ ਥੱਲੇ ਉਤਰ ਕੇ ਆਏ ਆਉਂਦਿਆਂ ਨੂੰ ਬਾਬਾ ਜੁਝਾਰ ਸਿੰਘ ਜੀ ਖਲੋਤੇ ਨੇ ਹੱਥ ਜੋੜੇ ਤੇ ਆਖਿਆ ਭਈਆ ਸੇ ਵਿਛੜ ਕਰ ਹਮੇ ਜੀਨਾ ਨਹੀਂ ਆਤਾ ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ ਮੈਂ ਆਪਣੇ ਭਰਾ ਤੋਂ ਵਿਛੜ ਕੇ ਨਹੀਂ ਜਿਉਂ ਸਕਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੁੱਤਰ ਤੈਨੂੰ ਲੜਨਾ ਤੇ ਆਉਂਦਾ ਨਹੀਂ ਅਜੇ ਉਮਰ ਛੋਟੀ ਸੀ ਤੈਨੂੰ ਲੜਨਾ ਤੇ ਆਉਂਦਾ ਨਹੀਂ ਕਹਿੰਦੇ ਪਿਤਾ ਜੀ ਕੀ ਹੋ ਗਿਆ ਜੇ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਜੇ ਤਲਵਾਰ ਚਲਾਉਣੀ ਨਹੀਂ ਆਉਂਦੀ ਤੇ ਤਲਵਾਰ ਅੱਗੇ ਸਿਰ ਧਰਨਾ ਤੇ ਆਉਂਦਾ ਸੱਚੇ ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਫਿਰ ਮਹਾਰਾਜ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਮੈਦਾਨੇ ਜੰਗ ਵੱਲ ਤੋਰਿਆ ਤਾਂ ਵੀ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਬੜੀ ਮਹਾਨ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ ਆਪਾਂ ਮੈਂ ਕਈ ਵਾਰੀ ਅਰਜ਼ ਕਰਦਾ ਹੁੰਦਾ ਪਿਆਰਿਓ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਤੇ ਸਾਨੂੰ ਉੱਥੋਂ ਆਵਾਜ਼ ਨਹੀਂ ਸੁਣਦੀ ਲਾਲਾਂ ਦੀ ਚਮਕੌਰ ਸਾਹਿਬ ਦੀ ਧਰਤੀ ਤੇ ਜਾਏ ਤੇ ਤੂੰ ਉੱਥੋਂ ਰੱਜ ਕੇ ਸ਼ਰਾਬ ਦਾ ਆ ਜਾ ਜਾਂ ਉਸ ਧਰਤੀ ਦੇ ਵਿੱਚ ਦੀ ਲੰਘਦਾ ਤੇ ਮਹਾਰਾਜ ਦੇ ਲਾਲਾਂ ਦਾ ਸੁਨੇਹਾ ਨਹੀਂ ਤੈਨੂੰ ਮਿਲਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾਨ ਕੁਰਬਾਨੀਆਂ ਕੀਤੀਆਂ ਉਹ ਚਮਕੌਰ ਦੀ ਧਰਤੀ ਤੇ ਅੱਜ ਵੀ ਆਵਾਜ਼ਾਂ ਮਾਰਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਉਹ ਸਰਹੰਦ ਦੀਆਂ ਨੀਹਾਂ ਚੋਂ ਤੇ ਅੱਜ ਵੀ ਆਵਾਜ਼ਾਂ ਆਉਂਦੀਆਂ ਨੇ ਅੱਜ ਵੀ ਉਹ ਸਾਹਿਬਜ਼ਾਦੇ ਕਹਿੰਦੇ ਆ ਕੋਈ ਸੁਣੇ ਤੇ ਸਹੀ ਆਵਾਜ਼
ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲ
ਸਿੱਖਿਆ ਦਿੰਦੀ ਆ ਮੇਰੀ ਨੌਜਵਾਨਾਂ ਵੀਰਾਂ ਨੂੰ ਬੇਨਤੀ ਆ ਜੈਕਟਰਾਂ ਦੀਆਂ ਰੀਸਾਂ ਕਰਨੀਆਂ ਛੱਡੋ ਅੱਜ ਗਾਉਣ ਵਾਲਿਆਂ ਦੀਆਂ ਰੀਸਾਂ ਕਰਨੀਆਂ ਛੱਡੋ ਨੌਜਵਾਨੋ ਵੀਰੋ ਭਾਈਓ ਜੇ ਰੀਸ ਕਰਨੀ ਆ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਰੀਸ ਕਰੋ
ਸਤਿ ਸ੍ਰੀ ਅਕਾਲ
ਮੇਰੀ ਬੇਨਤੀ ਬਜ਼ੁਰਗਾਂ ਦੇ ਚਰਨਾਂ ਚ ਰੀਸ ਕਰਨੀ ਆ ਬਾਬਾ ਅਮਰਦਾਸ ਜੀ ਦੀ ਰੀਸ ਕਰੋ 70 ਸਾਲ ਦੀ ਉਮਰ ਤੇ ਫਿਰ ਵੀ ਸਾਧ ਸੰਗਤ ਜੀ ਹਰ ਰੋਜ਼ ਜਲ ਲਿਆਉਣ ਦੀ ਸੇਵਾ ਕਰਦੇ ਨੇ ਰੀਸ ਕਰਨੀ ਆ ਬੱਚਿਆਂ ਨੇ ਰੀਸ ਕਰਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਰੀਸ ਕਰੀਏ ਜੇ ਰੀਸ ਕਰਨੀ ਆ ਬੀਬੀਆਂ ਨੇ ਰੀਸ ਕਰਨ ਮਾਤਾ ਬੀਬੀ ਬਸੰਤ ਲਤਾ ਵਰਗੀਆਂ ਮਾਈ ਭਾਗੋ ਵਰਗੀਆਂ ਬੀਬੀ ਸ਼ਰਨ ਕੌਰ ਵਰਗੀਆਂ ਸਿੰਘਣੀਆਂ ਹੋਈਆਂ ਨੇ ਉਹਨਾਂ ਦੀ ਰੀਸ ਕਰੀਏ ਇੱਥੇ ਮਨੀ ਮਾਜਰੇ ਦੀਵਾਨਾ ਵਿੱਚ ਜੋ ਮੀਰ ਮੰਨੂ ਨੇ ਕੀਤਾ ਸਤ ਸੰਗਤ ਜੀ ਜੋ ਸਤ ਕੋਈ ਸਮਾਂ 17ਵੀਂ ਸਦੀ ਦੇ ਵਿੱਚ ਜੋ ਲਾਹੌਰ ਵਿੱਚ ਬੀਤਿਆ ਲਾਹੌਰ ਦੇ ਭੋਰਿਆਂ 'ਚ ਜੋ ਹੋਇਆ ਉਹਦੇ ਬਾਬਤ ਵਿਚਾਰ ਕੀਤੀ ਸੀ ਤੇ ਕਈ ਪ੍ਰੇਮੀ ਹੋਣਗੇ ਉੱਥੇ ਦੀਵਾਨ ਵਿੱਚ ਉਹ ਕੋਈ ਅੱਖ ਐਸੀ ਨਹੀਂ ਸੀ ਜਿਹਦੇ ਚੋਂ ਤੈਨੂੰ ਪਾਣੀ ਨਾ ਆਇਆ ਹੋਵੇ ਤੇ ਉਹ ਮਹਾਨ ਕੁਰਬਾਨੀ ਉਹ ਸਤ ਸੰਗਤ ਜੀ ਬੀਬੀਆਂ ਦੇ ਸਾਹਮਣੇ ਨਿੱਕੇ ਨਿੱਕੇ ਬੱਚੇ ਪੱਥਰ ਉੱਤੇ ਰੱਖ ਕੇ ਟੋਟੇ ਟੋਟੇ ਕਰਨੇ ਤੇ ਬੀਬੀ ਨੂੰ ਕਹਿਣਾ ਬੀਬੀ ਕਰ ਝੋਲੀ ਬੀਬੀ ਨੇ ਝੋਲੀ ਕਰਨੀ ਤੇ ਬੱਚੇ ਦੇ ਟੁਕੜੇ ਟੁਕੜੇ ਉਹਦੀ ਝੋਲੀ ਚ ਪਾ ਦੇਣੇ ਇਹੋ ਜਿਹੀਆਂ ਕੁਰਬਾਨੀਆਂ ਸਾਡੇ ਧਰਮ ਵਿੱਚ ਹੋਈਆਂ ਨੇ ਪਿਆਰਿਓ ਭੈਣਾਂ ਨੂੰ ਬੇਨਤੀ ਰੀਸ ਕਰਨੀ ਉਹਨਾਂ ਸਿੰਘਣੀਆਂ ਦੀ ਰੀਸ ਕਰੋ ਗਲਾਂ 'ਚ ਚੁੰਨੀਆਂ ਨਾ ਪਾਓ ਸਿਰ ਸਦਾ ਢੱਕ ਕੇ ਰੱਖੋ ਭੈਣ ਦਾ ਫਰਜ਼ ਆ ਸਿਰ ਸਦਾ ਢੱਕਿਆ ਰਹਿਣਾ ਚਾਹੀਦਾ ਤੇ ਵੀਰ ਭਰਾ ਵੀ ਸੁਭਾਅ ਬਣਾਓ ਜਿਨ੍ਹਾਂ ਨੇ ਦਾੜੀਆਂ ਕੇਸ ਨਹੀਂ ਰੱਖੇ ਮੇਰੇ ਵੀਰ ਦਾੜੀਆਂ ਕੇਸ ਰੱਖੋ ਅਮਰ ਛਕੋ ਤੇ ਸਿੰਘ ਸਜੋ ਆਪਣੇ ਵਿਰਸੇ ਨੂੰ ਪਛਾਣੋ ਆਪਣਾ ਆਪ ਪਛਾਣੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਸਾਧ ਸੰਗਤ ਮਹਾਰਾਜ ਨੇ ਕਿਰਪਾ ਕੀਤੀ ਆ ਇਸ ਧਰਤੀ ਤੇ ਇਸ ਇਲਾਕੇ ਦੇ ਵਿੱਚ ਜੇ ਜੰਮਪਲ ਹੈ ਇਸ ਜੰਮਪਲ ਹੋ ਇਹ ਇਲਾਕੇ ਵਿੱਚ ਜਨਮ ਹੋਇਆ ਇਹ ਵੀ ਕੋਈ ਭਾਗਾਂ ਦੀ ਗੱਲ ਆ ਮਹਾਰਾਜ ਨੇ ਕਿਰਪਾ ਹੀ ਕੀਤੀ ਆ ਤੇ ਇਹ ਇਲਾਕੇ ਵਿੱਚ ਰਹਿ ਕੇ ਵੀ ਜੇ ਨਗੂਰੇ ਰਹੀਏ ਤੇ ਫਿਰ ਮਾੜੇ ਭਾਗ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਸ ਧਰਤੀ ਦੇ ਤੇ ਦਰਸ਼ਨ ਕਰਨ ਲੋਕ ਵੇਖੋ ਕਿੱਥੋਂ ਕਿੱਥੋਂ ਆਉਂਦੇ ਨੇ ਕੋਈ ਅਮਰੀਕਾ ਤੋਂ ਕੋਈ ਕੈਨੇਡਾ ਤੋਂ ਕੋਈ ਕਿਤੋਂ ਕੋਈ ਕਿਤੋਂ ਕਿੱਥੇ ਚੱਲੇ ਹੋ ਚਮਕੌਰ ਸਾਹਿਬ ਕਿੱਥੇ ਚੱਲੇ ਹੋ ਫਤਿਹਗੜ੍ਹ ਸਾਹਿਬ ਕਿੱਥੇ ਚੱਲੇ ਹੋ ਮਾਛੀਵਾੜਾ ਸਾਹਿਬ ਇਹ ਸਾਰੇ ਨੇੜੇ ਨੇੜੇ ਨੇ ਸਥਾਨ ਚਮਕੌਰ ਸਾਹਿਬ ਤੇ ਬਹੁਤ ਹੀ ਨੇੜੇ ਆ ਤੇ ਇੱਥੇ ਦਰਸ਼ਨ ਕਰਕੇ ਇੱਥੋਂ ਦਾ ਇਤਿਹਾਸ ਪੜ੍ਹ ਕੇ ਇੱਥੋਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਕੇ ਉਹ ਅੰਗਰੇਜ਼ ਲੋਕ ਵੀ ਅੰਮ੍ਰਿਤ ਛਕੀ ਜਾਂਦੇ ਨੇ ਆਪਾਂ ਉਵੇਂ ਰਹਿ ਗਏ ਕਹਿੰਦੇ ਲੁੱਟ ਕੇ ਲੈ ਗਏ ਹੀਰੇ ਲੈ ਗਏ ਜਵਾਹਰਾਤ ਲੈ ਗਏ ਸੋਨਾ ਚਾਂਦੀ ਲੈ ਗਏ ਅੰਗਰੇਜ਼ ਆਏ ਤੇ ਕਹਿੰਦੇ ਸੋਨੇ ਦੀ ਚਿੜੀ ਪੰਜਾਬ ਸੀ ਤੇ ਲੁੱਟ ਕੇ ਲੈ ਗਏ ਉਹ ਜੇ ਹੋਰ ਸਾਰਾ ਕੁਝ ਲੈ ਗਏ ਕਿਤੇ ਸਾਡਾ ਅੰਮ੍ਰਿਤ ਵੀ ਉਹੀ ਨਾ ਨਾ ਲੈ ਜਾਣ ਕਿਤੇ ਆਪਾਂ ਇੱਦਾਂ ਹੀ ਰਹਿ ਜਾਈਏ ਹੁਣ ਉਹ ਛਕੀ ਜਾਂਦੇ ਆਪਾਂ ਹੁਣ ਆਪਾਂ ਮੁਨਕਰ ਹੋਈ ਜਾਂਦੇ ਤੇ ਸਾਧ ਸੰਗਤ ਬੇਨਤੀ ਆ ਭਾਈ ਵੱਧ ਚੜ ਕੇ ਅੰਮ੍ਰਿਤ ਛਕੋ ਸਿੰਘ ਸਜੋ ਤੇ ਸਭ ਦਾ ਫਰਜ਼ ਬਣਦਾ ਜੇ ਪੰਥ ਦੀ ਸੇਵਾ ਕਰਨੀ ਚਾਹੁੰਦੇ ਹੋ ਰਮਾਲਿਆਂ ਦੀ ਗੁਰਦੁਆਰਿਆਂ 'ਚ ਕੋਈ ਕਮੀ ਨਹੀਂ ਇੱਕ ਗੁਰਦੁਆਰੇ 'ਚ ਚਲੇ ਜਾਓ ਪੰਜਾਹ ਪੰਜਾਹ ਸੌ ਸੌ ਰੁਮਾਲੇ ਪਏ ਨੇ ਗਠੜੀਆਂ ਬੰਨੀਆਂ ਪਈਆਂ ਨੇ ਸੰਭਾਲ ਕੋਈ ਨਹੀਂ ਗੁਰਦੁਆਰਿਆਂ ਦੀ ਕਮੀ ਨਹੀਂ ਰੁਮਾਲਿਆਂ ਦੀ ਕਮੀ ਨਹੀਂ ਲੰਗਰ ਹਾਲਾਂ ਦੀ ਕਮੀ ਨਹੀਂ ਅੱਜ ਕਮੀ ਤੇ ਪ੍ਰਚਾਰ ਦੀ ਆ ਤੇ ਬੇਨਤੀ ਸੰਗਤ ਦੇ ਚਰਨਾਂ 'ਚ ਜੇ ਪੰਥ ਦੀ ਜੇ ਕੌਮ ਦੀ ਸੇਵਾ ਕਰਨੀ ਆ ਜੇ ਆਪਣਾ ਦਸਵੰਧ ਕੱਢਣਾ ਹੈ ਤੇ ਉਹ ਦਸਵੰਧ ਜਿਹੜਾ ਹੈ ਉਹ ਪ੍ਰਚਾਰ ਹਿੱਤ ਲਾਉਣਾ ਕਿਸੇ ਪ੍ਰਚਾਰਕ ਨੂੰ ਦੇਣ ਦੀ ਲੋੜ ਨਹੀਂ ਵੀ ਸੌ ਦੋ ਸੌ ਪੰਜ ਸੌ ਜਿਹੜਾ ਦਸਵੰਧ ਬਣਦਾ ਲਓ ਬਾਬਾ ਜੀ ਚੱਕੋ ਇਹ ਲੋੜ ਨਹੀਂ ਦੇਣ ਦੀ ਦਸਵੰਧ ਜਿਹੜਾ ਪਿਆਰੇ ਉਹ ਦਸਵੰਧ ਨੂੰ ਕਿਸੇ ਨੂੰ ਨਾਲ ਗਰੀਬ ਨੂੰ ਲੈ ਕੇ ਕਕਾਰ ਦਵਾ ਕੇ ਤੇ ਉਹਨੂੰ ਅੰਮ੍ਰਿਤ ਛਕਾ ਦਿਓ ਆਪਣਾ ਦਸਵੰਧ ਜੇ ਸਹੀ ਜਗ੍ਹਾ ਤੇ ਲਾਉਣਾ ਹੈ ਕਿਸੇ ਦਾ ਕਿਰਾਇਆ ਲਾਓ ਵੀ ਲੈ ਭਰਾਵਾ ਆ ਜਾ ਤੈਨੂੰ ਫਤਿਹਗੜ੍ਹ ਸਾਹਿਬ ਲੈ ਕੇ ਚੱਲਾਂ ਅੰਮ੍ਰਿਤਸਰ ਲੈ ਕੇ ਚੱਲਾਂ ਉਹਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਓ ਮੇਦਿਆਣਾ ਸਾਹਿਬ ਲੈ ਜਾਓ ਵੇਖੋ ਆ ਕੀ ਹੋਇਆ ਸਾਡੇ ਕੌਮ ਸਾਡੇ ਧਰਮ ਵਿੱਚ ਆਪਣਾ ਦਸਵੰਧ ਸਹੀ ਜਗ੍ਹਾ ਤੇ ਲੱਗੇ ਨਾਲੇ ਉਹਨੂੰ ਫਿਰ ਜੇ ਕੋਈ ਗਰੀਬ ਕਕਾਰ ਨਹੀਂ ਲੈ ਸਕਦਾ ਉਹਨੂੰ ਕਕਾਰ ਲੈ ਦਿਓ ਕਿਸੇ ਕੋਲ ਕਿਰਾਇਆ ਨਹੀਂ ਉਹਨੂੰ ਕਿਰਾਇਆ ਦੇ ਦਿਓ ਜੇ ਕਿਸੇ ਦਾ ਘਰ ਨਹੀਂ ਉਹਨੂੰ ਕਹਿ ਭਰਾਵਾ ਅਸੀਂ ਪੰਜ ਚਾਰ ਜਣੇ ਆਪਣੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਤੇਰਾ ਘਰ ਬਣਾ ਦੇਣੇ ਆ ਜਾ ਤੂੰ ਗੁਰੂ ਘਰ ਨਾਲ ਜੋੜਾ ਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਬੇਨਤੀ ਕਈ ਵਾਰੀ ਕੀਤੀ ਹੈ ਪਹਿਲਾਂ ਵੀ ਹੁਣ ਵੀ ਕਰਨਾ ਧਿਆਨ ਦੇਣਾ ਜਰਾ ਇਹ ਜੇ ਕਿਤੇ ਨੁਕਤਾ ਅਸੀਂ ਸਾਰੇ ਅਪਣਾ ਲਈਏ ਸਾਡੀ ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਹੋ ਜਾਏ ਜੇ ਸਾਰੇ ਅਪਣਾਈਏ ਜਿੰਨੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਬਣਦੀਆਂ ਨੇ ਉਹ ਇਹ ਨਾ ਵੇਖਣ ਵੀ ਅਸੀਂ ਗੁਰਦੁਆਰਾ ਕਿੱਡਾ ਬਣਾਉਣਾ ਉਹ ਇਹ ਨਾ ਵੇਖਣ ਅਸੀਂ ਆਪਣੀ ਚੌਧਰ ਕਾਇਮ ਕਰਨੀ ਹੈ ਹਰ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਇਹ ਆਪਣਾ ਫਰਜ਼ ਸਮਝੇ ਕਿ ਅਸੀਂ ਇੱਕ ਸਾਲ ਵਿੱਚ 100 ਬੰਦੇ ਨੂੰ ਅੰਮ੍ਰਿਤ ਛਕਾਉਣਾ 100 ਤੇ ਇੱਕ ਮਹੀਨੇ 'ਚ ਕਿੰਨੇ ਬਣੇ 8 ਕੁ ਬਣਦੇ ਆ 8 9 ਪ੍ਰਾਣੀਆਂ ਨੂੰ 1 ਮਹੀਨੇ 'ਚ ਗੁਰਦੁਆਰੇ ਦੀ 11 ਮੈਂਬਰੀ ਜਾਂ 5 ਮੈਂਬਰੀ ਕਮੇਟੀ ਕਵੇ ਵੀ ਅਸੀਂ ਹੁਣ ਪ੍ਰਬੰਧ ਸੰਭਾਲਿਆ ਗੁਰਦੁਆਰੇ ਦਾ, ਅਸੀਂ ਆਪਣੇ 1 ਸਾਲ ਵਿੱਚ ਕਮੇਟੀ ਵੱਲੋਂ 100 ਪ੍ਰਾਣੀ ਨੂੰ ਅੰਮ੍ਰਿਤ ਛਕਾਉਣਾ ਹੈ, 100 ਨੂੰ। ਇਹ ਨਹੀਂ ਵੀ ਗੁਰਦੁਆਰਿਆਂ ਦੀ ਕਮੀ ਨਹੀਂ, ਬਣ ਜਾਏਗਾ, ਠਹਿਰ ਕੇ ਵੀ ਬਣ ਜਾਏਗਾ, ਬਣਾਓ ਗੁਰਦੁਆਰੇ ਵੀ ਬਣਾਓ, ਸਭ ਕੁਝ ਚਾਹੀਦਾ, ਪਰ ਇਹ ਡਿਊਟੀ ਸਮਝੋ ਆਪਣੀ। ਅਸੀਂ ਕਹਿੰਦੇ ਆ ਪ੍ਰਚਾਰਕ ਛਕਾਉਣਗੇ ਅੰਮ੍ਰਿਤ, ਆਪੇ ਬਾਬੇ ਛਕਾਉਂਦੇ ਰਹਿਣਗੇ, ਇਹ ਨਹੀਂ, ਸਾਡਾ ਸਭ ਦਾ ਫਰਜ਼ ਬਣਦਾ। ਇੱਕ ਕਮੇਟੀ 100 ਨੂੰ ਅੰਮ੍ਰਿਤ ਛਕਾਏ। ਮੈਨੂੰ ਕਈ ਕਹਿਣਗੇ ਆ ਪਖੰਡੀਆਂ ਦੀਆਂ ਢੋਲਕੀਆਂ ਐਤਵਾਰ ਵੀਰਵਾਰ ਵੱਜਣ ਲੱਗ ਪਈਆਂ ਜੀ ਸਾਡੇ ਪਿੰਡ 'ਚ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁੰਦਾ ਤੁਹਾਨੂੰ ਕੀ ਹੋਇਆ, ਤੁਸੀਂ ਨਹੀਂ ਵਜਾ ਸਕਦੇ? ਉਹਨਾਂ ਦੀਆਂ ਕਮੇਟੀਆਂ ਤੇ ਹੁਣ ਬਣਨ ਲੱਗੀਆਂ ਨੇ, ਉਹ ਆਪਣੀਆਂ ਤੇ ਕਮੇਟੀਆਂ ਪਤਾ ਨਹੀਂ ਕਦੋਂ ਕਦੀਆਂ ਗੁਰਦੁਆਰਿਆਂ ਦੀਆਂ ਬਣੀਆਂ ਨੇ ਪਿੰਡਾਂ 'ਚ, ਅਸੀਂ ਕੀ ਕੀਤਾ ਹੁਣ ਤੱਕ? ਅਸੀਂ ਲੋਕ ਸਿਰਫ ਕਮੇਟੀ ਸਾਡੀ ਨਾਂ ਦੀ ਰਹਿ ਗਈ, ਉਹ ਜਿੰਨੇ ਕੁ ਬਣਦੇ ਨੇ ਉਹ ਆਪ ਰਲ ਕੇ ਕੀਰਤਨ ਕਰਦੇ ਨੇ, ਕੋਈ ਢੋਲਕੀ ਵਜਾਉਂਦਾ, ਕੋਈ ਚਿਮਟਾ ਵਜਾਉਂਦਾ, ਕੋਈ ਕਥਾ ਸੁਣਾਉਂਦਾ ਪੜ੍ਹ ਕੇ, ਉਹਨਾਂ ਨੇ ਤੇ ਕੰਮ ਚਲਾ ਲਿਆ ਆਪਣਾ, ਤੇ ਆਪਾਂ ਨਾਂ ਦੀ ਕਮੇਟੀ ਲਈ ਫਿਰਨੇ ਆ ਸਿਰਫ। ਉਹਨਾਂ ਨੂੰ ਸਤਸੰਗ ਜੀ ਕੋਈ ਲਾਲਚ ਹੋਣਾ, ਉਹ ਸਾਡੇ ਅੰਦਰ ਵੀ ਲਾਲਚ ਹੋਵੇ ਵੀ ਸਾਡੇ ਸਤਿਗੁਰੂ ਰਹਿਮਤ ਕਰਨਗੇ, ਜੇ ਕਿਸੇ ਨੂੰ ਜੋੜਾਂਗਾ ਤੇ ਵਿੱਚੋਂ ਕਮਿਸ਼ਨ ਨਹੀਂ ਮਿਲਣਾ ਮੈਨੂੰ। ਕਿਸੇ ਨੂੰ ਕਿਸੇ ਦੇ ਢਾਬੇ ਤੇ ਲੈ ਜਾਓ, ਰਸਤੇ ਦੇ ਵਿੱਚ ਵੀ ਲਓ ਜੀ ਤੁਹਾਨੂੰ ਡਰਾਈਵਰ ਜਲ ਪਾਣੀ ਛਕਾ ਦੇ, ਤੇ ਉਹਨੂੰ ਫ੍ਰੀ ਪ੍ਰਸ਼ਾਦਾ ਛਕਾਉਂਦੇ ਨੇ ਹੋਟਲ ਵਾਲੇ ਵੀ ਲੈ ਕੇ ਆਇਆ ਤੂੰ 5-7, ਤੇ ਮਹਾਰਾਜ ਕਮਿਸ਼ਨ ਨਹੀਂ ਦੇਣਗੇ ਇਹਦੇ ਵਿੱਚੋਂ? ਵੀ ਸਤਿਗੁਰਾਂ ਨੇ ਵੀ ਵੇਖਣਾ ਵੀ ਇਹਨੇ 5-10-20 ਨੂੰ ਜੋੜਿਆ ਤੇ ਆਪੇ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ ਸਾਡੇ ਤੇ। ਤੇ ਕਮੇਟੀ ਦਾ ਪਹਿਲਾ ਮੁੱਢਲਾ ਫਰਜ਼ ਹੋਣਾ ਚਾਹੀਦਾ ਕਿ ਅਸੀਂ 100 ਪ੍ਰਾਣੀ ਨੂੰ 1 ਸਾਲ 'ਚ ਅੰਮ੍ਰਿਤ ਛਕਾਉਣਾ ਹੈ, 8 ਬੰਦੇ ਸਿਰਫ 1 ਮਹੀਨੇ 'ਚ, 8-10 ਜਿੰਨੇ ਹੋ ਜਾਣ, ਤੇ ਜੇ ਕੋਈ ਗਰੀਬ ਬਹੁਤਾ ਗਰੀਬ ਆ ਉਹਨੂੰ ਪਿੰਡ ਦੇ ਫੰਡ ਵਿੱਚੋਂ, ਕਮੇਟੀ ਦੇ ਫੰਡ ਵਿੱਚੋਂ ਉਹਨੂੰ ਆਖੋ ਲੈ ਭਰਾਵਾ ਤੇਰੀ ਗਰੀਬ ਲੜਕੀ ਦੀ ਸ਼ਾਦੀ ਅਸੀਂ ਕਰ ਦਿੰਦੇ ਹਾਂ ਕਮੇਟੀ ਵਾਲੇ, ਇਹਦੇ ਉੱਤੇ 5,000-10,000, ਇੱਕ ਪੇਟੀ 2,000 ਦੀ ਆ ਜਾਏਗੀ, ਇੱਕ ਪੱਖਾ ਆ ਜਾਏਗਾ, ਇੱਕ ਮਸ਼ੀਨ ਆ ਜਾਏਗੀ, 2-4 ਸੂਟ ਆ ਜਾਣਗੇ, ਇਹ ਤੈਨੂੰ ਅਸੀਂ ਲੈ ਦਿੰਦੇ ਹਾਂ, ਤੇ ਲੈਂਜ ਕਰੋ ਫਿਰ ਤੁਸੀਂ ਗੁਰੂ ਕੇ ਜਹਾਜ਼ੇ ਚੜੋ ਆ ਜਾਓ। ਫਿਰ ਜੇ ਲਾਲਚ ਵਸ ਹੋ ਕੇ ਵੀ ਕੋਈ ਜੁੜ ਜੇ ਤਾਂ ਵੀ ਮਾੜਾ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਾਲਚ ਵਸ ਹੋ ਕੇ ਵੀ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜੇ ਨਾ ਤਾਂ ਵੀ ਮਾੜਾ ਕੋਈ ਨਹੀਂ, ਤੇ ਆਪਣਾ ਸਭ ਦਾ ਫਰਜ਼ ਬਣਦਾ। ਆਪਾਂ ਡਿਊਟੀ ਨੂੰ ਡਿਊਟੀ ਸਮਝੀਏ ਪਿਆਰਿਓ। ਜੇ 4 ਪੈਸੇ ਦਿੱਤੇ ਨੇ ਨਾ ਰੱਬ ਨੇ, ਉਹਨੂੰ ਸਹੀ ਜਗ੍ਹਾ ਧਰਮ ਦੇ ਪ੍ਰਚਾਰ ਹਿੱਤ ਲਾਓ, ਖੁਦ ਲੱਭੋ, ਕਿਸੇ ਗਰੀਬ ਦੇ ਕਕਾਰ ਲੈ ਦਿਓ, ਕਿਰਾਇਆ ਲਾ ਦਿਓ, ਇਹ ਸਾਡਾ ਦਸਵੰਧ ਸਹੀ ਜਗ੍ਹਾ ਤੇ ਲੱਗਦਾ। ਇਹ ਪ੍ਰਚਾਰ ਵਾਸਤੇ ਲਾਓ ਆਪਣਾ ਦਸਵੰਧ, ਜਿਹੜੀ ਮਾਇਆ 1,000-2,000 ਲਾਉਣਾ ਉਹ ਭਾਈ ਆਪਣਾ ਜਿਹੜਾ ਸਹੀ ਜਗ੍ਹਾ ਤੇ ਲਾਉਣਾ, ਵੇਖ ਕੇ ਲਾਉਣਾ, ਗਰੀਬ ਦੀ ਮਦਦ ਕਰਨੀ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਤੇ ਫਿਰ ਵੇਖਣਾ ਕਿਵੇਂ ਰੰਗ ਚੜੇਗਾ। ਹਰ ਕਮੇਟੀ ਜਦੋਂ 100-100 ਨੂੰ ਛਕਾਏਗੀ ਅੰਮ੍ਰਿਤ, ਜਿਨ੍ਹਾਂ ਨੇ 100 ਨੇ ਛਕਣਾ ਉਹਨੇ ਹੋਰ 2-2-4-4 ਨੂੰ ਪ੍ਰੇਰਣਾ, ਗੱਲ ਕਿੱਥੇ ਦੀ ਕਿੱਥੇ ਚਲੀ ਜਾਊਗੀ। ਪਰ ਅਸੀਂ ਲੋਕ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ, ਅਸੀਂ ਤੇ ਕਹਿੰਦੇ ਹਾਂ ਮੇਰੀ ਪ੍ਰਧਾਨਗੀ ਨਾ ਜਾਵੇ, ਭਾਵੇਂ ਭੁੱਕੀ ਖਵਾਉਣੀ ਪਏ ਲੋਕਾਂ ਨੂੰ, ਭਾਵੇਂ ਸ਼ਰਾਬ ਪਿਆਉਣੀ ਪਏ, ਭਾਵੇਂ ਜੋ ਮਰਜ਼ੀ ਕਰਨਾ ਪਏ। ਵੀ ਕਈ ਕਹਿੰਦੇ ਆ ਕਈ ਸਾਬਕਾ ਪ੍ਰਧਾਨ ਮੁੜ ਕੇ ਗੁਰਦੁਆਰੇ ਦਰਸ਼ਨ ਹੀ ਨਹੀਂ ਦਿੰਦਾ, ਕਿਉਂ ਬਈ ਕੀ ਗੱਲ ਆਉਂਦਾ ਕਿਉਂ ਨਹੀਂ? ਉਹ ਕਹਿੰਦੇ ਆਪਾਂ ਨਹੀਂ ਆਉਣਾ, ਜਿੰਨਾ ਚਿਰ ਪ੍ਰਧਾਨ ਸੀ ਆਉਂਦਾ ਰਿਹਾ, ਜਿੱਦਣ ਪ੍ਰਧਾਨਗੀ ਤੋਂ ਲਾਹ ਤਾਂ ਮੁੜ ਕੇ ਵੜਿਆ ਹੀ ਨਹੀਂ, ਤੇ ਕਈਆਂ ਨੇ ਆਖਿਆ ਪ੍ਰਧਾਨਗੀ ਨਹੀਂ ਛੱਡਣੀ, ਗੁਰਦੁਆਰਾ ਭਾਵੇਂ ਨਵਾਂ ਬਣਾਉਣਾ ਪਵੇ, ਤੇ ਬਹੁਤੇ ਗੁਰਦੁਆਰੇ ਬਣੇ ਹੀ ਇਸੇ ਕਰਕੇ। ਤੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਵੀ ਚਲੋ ਪ੍ਰਧਾਨ ਵੀ ਬਣ ਗਿਆ, ਸੇਵਾਦਾਰ ਬਣ ਗਏ, ਪਰ ਇਹ ਡਿਊਟੀ ਹੈ ਸਾਡੀ, ਧਰਮ ਪ੍ਰਚਾਰ ਕਰੀਏ। ਕਮੇਟੀਆਂ ਦਾ ਪਹਿਲਾ ਫਰਜ਼ ਸਰ, ਪ੍ਰਚਾਰਕਾਂ ਦੀ ਗੱਲ ਨਾ ਛੱਡੋ, ਸਾਡਾ ਸਭ ਦਾ ਫਰਜ਼ ਬਣਦਾ। ਤੇ ਮੈਂ ਵੇਖਿਆ ਕਈ ਇਹੋ ਜਿਹੇ ਵੀ ਇੱਥੇ ਤੁਹਾਡੇ ਸੰਗਤ 'ਚ ਬੈਠੇ ਨੇ ਜਿਹਨੇ ਇੱਕ ਇੱਕ ਪਰਿਵਾਰ ਨੇ 200-200 ਪ੍ਰਾਣੀ ਨੂੰ ਅੰਮ੍ਰਿਤ ਛਕਾਇਆ, 200-200 ਨੂੰ। ਜੇ 200 ਨੂੰ ਛਕਾਇਆ ਤੇ 50 ਵਿੱਚੋਂ ਟੁੱਟਣ ਵਾਲੇ ਵੀ ਹੋਣਗੇ, 150 ਵੀ ਕੋਈ ਥੋੜਾ ਨਹੀਂ, ਜੇ 100 ਵੀ ਟੁੱਟ ਜਾਏ ਤੇ 100 ਕਿਹੜਾ ਥੋੜਾ, ਆਖੋ ਸਤਨਾਮ
ਵਾਹਿਗੁਰੂ।
ਤੇ ਇੱਕ ਗ੍ਰਿਸ਼ਤੀ ਪਰਿਵਾਰ ਵਿੱਚ ਰਹਿੰਦੇ ਆ, ਬੱਚਿਆਂ 'ਚ ਰਹਿੰਦੇ ਆ, ਪਰਿਵਾਰ ਪਾਲਦੇ ਆ, ਤੇ 100-100, 200-200 ਨੂੰ ਤਿਆਰ ਕਰੇ, ਵੇਖੋ ਗੱਲ ਕਿੱਥੇ ਦੀ ਕਿੱਥੇ ਜਾਣੀ। ਆਪਣੀ ਡਿਊਟੀ ਕਰੋ, ਬਾਬੇ ਚੜ੍ਹਦੀ ਕਲਾਈ ਤੋਂ ਸਾਰੇ ਹੀ ਅੰਮ੍ਰਿਤ ਛਕ ਲੈਣ ਤੇ ਫਿਰ ਆਪ ਹੀ ਰਾਜ ਖਾਲਸੇ ਦਾ, ਆਖੋ ਸਤਨਾਮ
ਵਾਹਿਗੁਰੂ,
ਫਿਰ ਆਪੇ ਹੀ ਚੜ੍ਹਦੀ ਕਲਾ ਸਾਡੀ। ਪਿਆਓ ਪਿਆਰਿਓ, ਵੱਧ ਤੋਂ ਵੱਧ ਅੰਮ੍ਰਿਤ ਛਕੋ, ਸਿੰਘ ਸਜੋ ਤੇ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ। ਇਲਾਕੇ ਦੇ ਵਿੱਚ ਸਮਾਂ ਬਹੁਤ ਘੱਟ ਬਣਿਆ, ਇੱਥੇ ਹੀ 2 ਦੀਵਾਨ ਮਿਲੇ ਨੇ, ਪਰ ਅੱਗੇ ਯਤਨ ਕਰਾਂਗੇ ਕਦੇ ਸਮਾਂ ਬਣਿਆ ਨਾ ਖੁੱਲ੍ਹੇ ਜੇ ਸਮੇਂ ਤੇ ਫਿਰ ਕਿਸੇ ਇਸ ਇਲਾਕੇ ਵਿੱਚ ਸਮਾਗਮ ਰੱਖਿਆ ਜਾਏ, ਕਿਉਂਕਿ ਜੋ ਮਹਾਰਾਜ ਨੇ ਕਿਰਪਾ ਕੀਤੀ ਆ, ਰਹਿਮਤ ਕੀਤੀ ਆ, ਇਹ ਸਾਨੂੰ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ। ਦੋ ਦੀਵਾਨ ਹਨ, ਨੌਜਵਾਨ ਸੁਧਾਰ ਸਭਾ, ਇਹ ਹੈ ਚਮਕੌਰ ਸਾਹਿਬ, ਸ਼ਹਿਰ ਚਮਕੌਰ ਸਾਹਿਬ ਦੇ ਦੀਵਾਨ ਹਨ ਦੋ। ਇਹ ਨੇ 3 ਤੇ 4 ਅਕਤੂਬਰ ਦੇ, ਸਮਾਂ ਰਾਤ ਦਾ ਹੈ 7 ਤੋਂ 10, ਸ਼ਹਿਰ ਚਮਕੌਰ ਸਾਹਿਬ ਦੇ ਵਿੱਚ ਅਕਤੂਬਰ ਵਿੱਚ ਦੋ ਦੀਵਾਨਾਂ ਦਾ ਸਮਾਂ ਤੇ ਦੋਵਾਂ ਦੀਵਾਨਾਂ ਤੇ ਦਾਸ ਨੇ ਹਾਜ਼ਰੀ ਭਰਨੀ। ਇੱਥੇ ਦੋ ਦੀਵਾਨ ਸੀ, ਦੋਨੇ ਦਿਨ 3 ਸੀ, ਦੋ ਦਿਨ ਦਾਸ ਆਇਆ, ਉੱਥੇ ਦੋਵੇਂ ਦਿਨ ਹੀ ਦਾਸ ਨੇ ਹਾਜ਼ਰੀ ਭਰਨੀ। ਸੰਗਤ ਵੱਧ ਚੜ ਕੇ ਪਹੁੰਚੇ ਪਿੰਡ ਧੁੰਮਾ, ਜੋ ਕਿ ਰਾਜਪੁਰੇ ਦੇ ਨੇੜੇ ਪੈਂਦਾ ਹੈ। 16 ਤੇ 17 ਜੂਨ ਦੇ ਦੋ ਦੀਵਾਨ ਨੇ, 18 ਨੂੰ ਦਾਸ ਨੇ ਇੰਗਲੈਂਡ ਚਲੇ ਜਾਣਾ, 15-20 ਦਿਨ ਦਾ ਸਮਾਗਮ ਜਿਹੜਾ ਉਹ ਇੰਗਲੈਂਡ ਹੋਣਗੇ। ਹੁਣ 16 ਤੇ 17 ਜੂਨ ਦੇ ਦੋ ਦੀਵਾਨ ਪਿੰਡ ਧੁੰਮੇ ਧੁੰਮਾ ਰਾਜਪੁਰੇ ਦੇ ਨੇੜੇ ਆ। ਜਿੱਥੇ ਸਮਾਂ ਬਣੇ ਵੱਧ ਚੜ ਕੇ ਪਹੁੰਚ ਕੇ ਸੰਗਤਾਂ ਹਾਜ਼ਰੀਆਂ ਭਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਮਹਾਰਾਜ ਨੇ ਕਿਰਪਾ ਕੀਤੀ, ਲਾਹਾ ਲਈਏ। ਤੇ ਇਹ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਲੱਖ ਲੱਖ ਵਧਾਈਆਂ। ਪਹਿਲਾਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਵੀ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਉੱਠਣਾ ਨਹੀਂ ਕਿਸੇ ਨੇ। ਉਹ ਉੱਠ ਸਕਦਾ ਜਿਹਦਾ ਮਨ ਨਾਲ ਪ੍ਰੇਮ ਹੀ ਹੈ ਨਹੀਂ, ਜਾਂ ਉਹ ਉੱਠ ਸਕਦਾ ਜਿਹੜਾ ਬੋਲਾ ਜਿਹਨੂੰ ਸੁਣਦਾ ਹੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ। ਮੈਂ ਕੋਈ ਇਹ ਬੇਨਤੀ ਆਪਣੇ ਵਾਸਤੇ ਨਹੀਂ ਕਰ ਰਿਹਾ ਕਿ ਤੁਸੀਂ ਆਓ ਜੀ ਜਾਂ ਮਾਇਆ ਲਿਆਓ ਜੀ ਜਾਂ ਇੱਦਾਂ ਕਰੋ, ਇਹ ਨਹੀਂ ਗੱਲ ਕੋਈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ ਬੇਨਤੀ ਆ, ਤੇ ਆਪ ਜੀ ਦੀ ਮਰਜ਼ੀ ਮੰਨਣੀ ਨਾ ਮੰਨਣੀ। ਮਹਾਰਾਜ ਦਾ ਸਤਿਕਾਰ, ਅਦਬ ਸਤਿਕਾਰ ਮੁੱਖ ਰੱਖਣਾ ਹੈ। ਜੋ ਮਹਾਰਾਜ ਨੇ ਕਿਰਪਾ ਕਰਕੇ ਇਹ ਰਹਿਮਤ ਕੀਤੀ ਆ, ਤੇ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ। ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਲੱਖ ਲੱਖ ਵਧਾਈਆਂ। ਅੱਜ ਤੋਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪੁੱਤਰੀਆਂ ਬਣ ਗਏ। ਆ ਇੱਕ ਧਾਰਨਾ ਮੈਨੂੰ ਯਾਦ ਆਈ, ਜਰਾ ਪਿਆਰ ਨਾਲ ਪੜਿਓ। ਆ ਇੱਕ ਹੋਰ ਵੀ ਬੇਨਤੀ ਆ, ਇੱਥੇ ਕਈ ਪਿੰਡਾਂ ਦੀ ਸੰਗਤ ਦੀਵਾਨ ਲੈਣ ਜਾਂਦੀ, ਉਹਨਾਂ ਨੂੰ ਸਮਾਂ ਨਹੀਂ ਮਿਲਦਾ, ਜਾਂ ਕਈ ਵਾਰੀ ਮੈਂ ਨਹੀਂ ਮਿਲਦਾ, ਜਾਂ ਦੀਵਾਨ ਨਹੀਂ ਮਿਲਦੇ। ਉਹ ਫਿਰ ਕਈ ਆ ਕੇ ਗਲਤ ਪ੍ਰਚਾਰ ਵੀ ਕਰਦੇ ਆ, ਬਾਬਿਆਂ ਨੇ ਇੰਨੇ ਆਹ ਮੰਗ ਮੰਗ ਲਈ ਜੀ, ਇਸ ਕਰਕੇ ਦੀਵਾਨ ਨਹੀਂ ਮਿਲੇ। ਸੰਗਤ ਕਹਿੰਦੀ ਆ ਨਾ ਵੀ ਕਿਉਂ ਨਹੀਂ ਲੈ ਕੇ ਆਏ ਜੀ ਦੀਵਾਨ ਤੁਸੀਂ। ਉਹ ਫਿਰ ਕਹਿੰਦੇ ਲਓ ਜੀ, ਉਹਨਾਂ ਨੇ ਖਰੇ 50,000 ਮੰਗ ਲਿਆ, ਜਾਂ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਬਣਾ ਦਿੰਦੇ ਨੇ। ਬਾਬੇ ਕਹਿੰਦੇ ਆ ਫਲਾਣੀ ਸ਼ਹੀਦਾਂ ਦੀ ਜਗ੍ਹਾ ਬਣੀ, ਉਹਨੂੰ ਢਾ ਦਿਓ ਫਿਰ ਦੀਵਾਨ ਦੇ ਦਿਆਂਗੇ। ਕਈ ਤਰ੍ਹਾਂ ਦੀਆਂ ਗੱਲਾਂ ਫਿਰ ਅਫਵਾਹਾਂ ਉਡਾਉਂਦੇ ਆ। ਤੇ ਮੇਰੀ ਬੇਨਤੀ ਆ, ਕੋਈ ਇਹੋ ਜਿਹੀ ਗੱਲ ਕਵੇ ਤੇ ਜ਼ਰੂਰ ਸੰਪਰਕ ਕਰਿਓ। ਜਥੇ ਵੱਲੋਂ ਅੱਜ ਤੱਕ ਨਾ ਕਦੇ ਕਿਸੇ ਤੋਂ ਕੋਈ ਮੰਗ ਕੀਤੀ ਗਈ ਆ, ਤੇ ਨਾ ਕਰਨੀ ਆ ਜ਼ਿੰਦਗੀ 'ਚ, ਨਾ ਕਰਨ ਦੀ ਲੋੜ ਪਵੇ। ਜੇ ਮੰਗਣਾ ਤੇ ਸਤਿਗੁਰਾਂ ਤੋਂ ਮੰਗ ਲਾਂਗੇ ਪਿਆਰਿਓ, ਸਭ ਨਾਲੋਂ ਵੱਡਾ ਦਾਤਾ ਹੈ। ਕਦੇ ਕੋਈ ਮੰਗ ਨਹੀਂ ਮੰਗੀ, ਕਦੇ ਵੀ ਇੱਕ ਵੀ ਨਹੀਂ ਕਹਿ ਸਕਦਾ ਕੋਈ। ਮੈਂ ਬਾਹਰ ਕੈਨੇਡਾ ਵਿੱਚ ਵੀ ਵੇਖਿਆ, ਉੱਥੇ ਵੀ ਜੇ ਸੰਗਤ ਨੇ ਕਹਿਣਾ ਨਾ ਉੱਠਣਾ, ਮੈਂ ਕਹਿਣਾ ਤੁਸੀਂ ਬੈਠੋ, ਤੁਸੀਂ ਸੁਣੋ, ਜੋ ਸੁਣ ਰਹੇ ਹੋ ਇਹਨੂੰ ਪੱਲੇ ਬੰਨੋ, ਤੁਸੀਂ ਇਹ ਮਾਇਆ ਦੀ ਗੱਲ ਨਾ ਕਰੋ, ਤੁਸੀਂ ਜੋ ਸੁਣਿਆ ਇਹਨੂੰ ਪੱਲੇ ਬੰਨੋ। ਕਿੰਨਾ ਕੁ ਸਮਾਂ ਰਹਿਣਾ ਪਿਆ ਰਿਹਾ, ਥੋੜ੍ਹਾ ਸਮਾਂ ਜੋ ਮਹਾਰਾਜ ਨੇ ਦਿੱਤਾ ਲਾਹਾ ਲਈਏ। ਤੇ ਆ ਧਾਰਨਾ ਨਾ ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਸ਼। ਕੋਈ ਸਮਾਂ ਸੀ, ਆ ਧਾਰਨਾ ਜਿਹੜੀਆਂ ਪ੍ਰਚਲਿਤ ਹੋਈਆਂ ਨੇ ਇਹ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਕੀਤੀਆਂ ਨੇ। ਜੇ ਖੇਤਾਂ 'ਚ ਜ਼ਿਮੀਂਦਾਰਾਂ ਨੇ ਹਲ ਵਾਹੁਣੇ ਤੇ ਮਹਾਂਪੁਰਖਾਂ ਨੇ ਜਾ ਕੇ ਹਲ ਵਾਹੁੰਦਿਆਂ ਜ਼ਿਮੀਂਦਾਰਾਂ ਨੂੰ ਕਹਿਣਾ, ਓਏ ਤੁਸੀਂ ਆ ਗੀਤ ਛੱਡੋ, ਆ ਧਾਰਨਾ ਪੜ੍ਹੋ। ਹਲ ਵਾਹੁੰਦੇ ਜੱਟ ਜ਼ਿਮੀਂਦਾਰ ਉਹ ਧਾਰਨਾ ਲੱਗ ਪਏ ਪੜ੍ਹਨ। ਕਈਆਂ ਚਲਾਉਣੀਆਂ ਮਜ਼ਦੂਰਾਂ ਨੇ, ਉਹਨਾਂ ਨੇ ਧਾਰਨਾ ਪੜ੍ਹਨੀਆਂ, ਘਰਾਂ 'ਚ ਜਾਣਾ, ਬੀਬੀਆਂ ਨੇ ਗੀਤ ਗਾਉਣੇ, ਵਿਆਹ ਵਾਲੇ ਘਰ ਸੰਤਾਂ ਨੇ ਆਪ ਚਲੇ ਜਾਣਾ। ਤੇ ਜਦੋਂ ਵਿਆਹ ਵਾਲੇ ਘਰ ਜਾ ਕੇ ਆਪ ਵੇਖਣਾ ਨਾ, ਉਹਨਾਂ ਨੇ ਲਾੜੇ ਨੂੰ ਮਜ਼ਾਕ ਕਰਨਾ, ਲਾੜੇ ਨੂੰ, ਤੇ ਬੀਬੀਆਂ ਇਹ ਆਮ ਪੜਿਆ ਕਰਨ, ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਗਾਂ ਕਹਿ ਦਿਆ ਕਰਨ, ਤੂੰ ਪੁੱਤ ਹੈ ਲਾੜਿਆ ਵੇ ਫਲਾਣਾ ਸਿੰਘ ਨਾਈ ਦਾ। ਜਿਹੜਾ ਸਭ ਤੋਂ ਭੈੜਾ ਬੰਦਾ ਹੋਣਾ ਪਿੰਡ 'ਚ, ਉਹਦਾ ਨਾਂ ਲੈ ਲੈਣਾ। ਲਾੜਾ ਵਿਚਾਰਾ ਨੀਵੀਂ ਪਾਇਆ ਕਰੇ ਵੀ ਮੈਨੂੰ ਕਦੇ ਨਾਈ ਦਾ ਪੁੱਤ ਬਣਾਉਂਦੇ ਨੇ, ਕਦੇ ਕਿਸੇ ਦਾ ਪੁੱਤ ਬਣਾਉਂਦੇ ਨੇ। ਭਾਵੇਂ ਕਿ ਇਹ ਜਾਤਾਂ ਕਪਾਤਾਂ ਮਾੜੀਆਂ ਨਹੀਂ, ਪਰ ਲੋਕਾਂ ਦੇ ਅੰਦਰ ਵਹਿਮ ਆ ਨਾ। ਜਿਹੜਾ ਸਭ ਤੋਂ ਭੈੜਾ ਬੰਦਾ ਹੋਣਾ ਉਹਦਾ ਨਾਂ ਲੈ ਦੇਣਾ, ਇਹ ਨਾ ਸਮਝ ਲੈਣਾ ਕਿ ਨਾਈ ਬਰਾਦਰੀ ਇਹਦੇ ਬਾਰੇ 'ਚ ਮੈਂ ਗੱਲ ਕਰਦਾ। ਮਹਾਰਾਜ ਨੇ ਤੇ ਜਾਤਾਂ ਖਤਮ ਕੀਤੀਆਂ ਨੇ, ਸਾਰਿਆਂ ਨੂੰ ਇੱਕੋ ਦਰਜਾ ਦਿੱਤਾ। ਕਈ ਵਾਰੀ ਬੇਨਤੀਆਂ ਕੀਤੀਆਂ ਤੇ ਉਹ ਮਹਾਂਪੁਰਖਾਂ ਨੇ ਜਾ ਕੇ ਫਿਰ ਬੀਬੀਆਂ ਨੂੰ ਕਹਿਣਾ, ਬੀਬੀਓ ਇੱਕ ਤੇ ਤੁਸੀਂ ਜਿਹਦਾ ਨਾਂ ਲੈਂਦੀ ਉਹ ਨੀਵੀਂ ਪਾਉਂਦਾ ਵੀ ਮੈਂ ਨਹੀਂ ਮਾੜਾ, ਤੇ ਇੱਕ ਲਾੜਾ ਵਿਚਾਰਾ ਨੀਵੀਂ ਪਾਉਂਦਾ। ਇਹ ਨਾ ਕਹੋ ਇਹ ਲਾੜੇ ਨੂੰ ਇੰਜ ਕਹੋ ਤੇ ਨਾਲੇ ਇਹਨੂੰ ਖੁਦ ਨੂੰ ਵੀ ਸ਼ਰਮ ਆਵੇ ਵੀ ਮੈਂ ਬਣਿਆ ਕੀ ਫਿਰਦਾ। ਤੇ ਆਹ ਧਾਰਨਾ ਪੜ੍ਹਨੀ ਤੇ ਮੈਂ ਧਾਰਨਾ ਤਾਂ ਲੱਗਾ ਪੜ੍ਹਨ ਵੀ ਅੱਜ ਸੰਗਤਾਂ ਵੀ ਅੰਮ੍ਰਿਤ ਛੱਕ ਕੇ ਆਈਆਂ। ਇਹ ਮਹਾਂਪੁਰਖਾਂ ਨੇ ਵੇਖੋ ਘਰ ਘਰ ਗੂੰਜਾਂ ਪਾਈਆਂ। ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਜਿਨ੍ਹਾਂ ਦੀ ਆਵਾਜ਼ ਬਿਨਾਂ ਸਾਊਂਡ ਤੋਂ ਅੱਠ ਅੱਠ ਦਸ ਦਸ ਕਿਲੋਮੀਟਰ ਤੱਕ ਸੁਣਦੀ ਹੁੰਦੀ ਸੀ। ਸਤਿਗੁਰਾਂ ਦੀ ਤਾਬਿਆ ਬਹਿ ਕੇ ਧਾਰਨਾ ਪੜ੍ਹਦੇ ਹੁੰਦੇ। ਬੀਬੀਆਂ ਨੇ ਪੜ੍ਹਨੇ ਜਦੋਂ ਗੀਤ ਗਾਉਣਾ ਤੇ ਉਹਨਾਂ ਨੇ ਕਹਿਣਾ ਬੀਬੀਓ ਇਹਨੂੰ ਵਿਗਾੜ ਕੇ ਨਾ ਪੜ੍ਹੋ, ਇਹਨੂੰ ਸਵਾਰ ਕੇ ਪੜ੍ਹੋ। ਤੇਰੀ ਮਦ ਵਿੱਚ ਵੇ ਬੂਟਾ ਰਾਈ ਦਾ, ਮਦ ਵਿੱਚ ਵੇ ਬੂਟਾ ਰਾਈ ਦਾ, ਮਦ ਵਿੱਚ ਮੈਂ ਬੂਟਾ ਰਾਈ ਦਾ, ਮਦ ਵਿੱਚ ਮੈਂ ਬੂਟਾ ਨਾਂ ਨੀ ਲੈਣਾ ਬੀਬੀਓ, ਇੰਜ ਕਹੋ ਅੱਗੋਂ ਤੂੰ ਪੁੱਤ ਹੈ ਲਾੜਿਆਂ ਵੇ ਸੰਤ ਸਿਪਾਹੀ, ਪੁੱਤ ਹੈ ਲਾੜਿਆਂ ਵੇ ਸੰਤ ਸਿਪਾਹੀ, ਪੁੱਤ ਹੈ ਲਾੜਿਆਂ ਵੇ ਸੰਤ ਪੜਾਉਣੀਆਂ। ਤੇਰੀ ਮਦ ਵਿੱਚ ਵੇ ਬੂਟਾ ਗੋਭੀ ਦਾ, ਤੂੰ ਪੁੱਤ ਹੈ ਲਾੜਿਆ ਵੇ ਗੋਬਿੰਦ ਸਿੰਘ ਸੋਢੀ ਦਾ। ਇਦਾਂ ਉਹਨਾਂ ਮਹਾਂਪੁਰਖਾਂ ਨੇ ਧਾਰਨਾ ਪ੍ਰਚਲਿਤ ਕੀਤੀਆਂ, ਅੱਜ ਤੱਕ ਚੱਲ ਰਹੀਆਂ ਮਹਾਂਪੁਰਖਾਂ ਦੀ ਚਲਾਈ ਪ੍ਰਪਾਟੀ। ਸੋ ਸਾਧ ਸੰਗਤ ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਲੱਖਾਂ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਆ। ਸੋ ਸਾਧ ਸੰਗਤ ਅੱਜ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਪਿਆਰਿਓ ਅੱਜ ਤੋਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਪੁੱਤਰੀਆਂ ਬਣ ਕੇ ਆਏ ਹੋ। ਸਤਿਗੁਰ ਕੇ ਜਨਮੇ ਗਵਨ ਮਟਾਇਆ, ਗੁਰੂ ਘਰ ਚ ਜਨਮ ਹੋ ਗਿਆ ਤੇ ਆਵਾਗਮਨ ਦਾ ਚੱਕਰ ਮੁੱਕ ਜਾਏ, ਇਹ ਅਰਦਾਸ ਕਰਨੀ, ਬੇਨਤੀ ਕਰਨੀ। ਸੋ ਸਰਬ ਸੰਗਤਾਂ ਦਾ ਜਿੱਥੇ ਧੰਨਵਾਦ ਹੈ, ਉੱਥੇ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਔਰ ਸਾਰੇ ਪ੍ਰਬੰਧਕ ਜਨਾਂ ਦਾ, ਜਿਨ੍ਹਾਂ ਜਿਨ੍ਹਾਂ ਨੇ ਮਹਾਨ ਉੱਦਮ ਉਪਰਾਲਾ ਕਰਕੇ ਮਾਨ ਸਰੋਵਰ ਸਤਸੰਗਤ ਦੇ ਰਚੇ ਹਨ, ਧੰਨਵਾਦ। ਤੇ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਤੇ ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਇਹ ਜੋ ਤਿੰਨ ਦਿਨ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਔਰ ਆਏ ਹੋਏ ਮਹਾਂਪੁਰਸ਼ਾਂ ਦਾ ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ ਬਾਠਾਂ ਵਾਲੇ ਕੱਲ ਵੀ ਅਰਜ ਕੀਤੀ ਸੀ ਦਾਸ ਨਾਲ ਬੜਾ ਪ੍ਰੇਮ ਹੈ ਅੱਜ ਵੀ ਕੱਲ ਰਾਤ ਵੀ ਜਦੋਂ ਮੈਂ ਗਿਆ ਮਹਿਤਾ ਸਾਹਿਬ ਨਾਲ ਹੀ ਫਿਰ ਮੇਰੇ ਚਲੇ ਗਏ ਉੱਥੇ ਮਹਿਤਾ ਚੌਂਕ ਮਹਾਂਪੁਰਖ ਸ਼ਹੀਦੀ ਸਮਾਗਮ ਜੋ ਮਨਾਇਆ ਜਾ ਰਿਹਾ ਸੀ ਉੱਥੇ ਮੇਰੇ ਨਾਲ ਹੀ ਹਾਜ਼ਰੀ ਭਰੀ ਔਰ ਹੋਰ ਵੀ ਮਹਾਂਪੁਰਖ ਸੰਤ ਬਾਬਾ ਬਲਵੀਰ ਸਿੰਘ ਜੀ ਧਿਆਨੂ ਮਾਜਰੇ ਵਾਲੇ ਆਏ ਆ ਤੇ ਹੋਰ ਵੀ ਗੁਰਮੁਖ ਪਿਆਰੇ ਬੇਅੰਤ ਸਤ ਸੰਗਤ ਜੋ ਕਿ ਰੱਬ ਰੰਗੀਆਂ ਰੂਹਾਂ ਬੈਠੀਆਂ ਸਭ ਦਾ ਹੀ ਧੰਨਵਾਦ ਕਰਦਾ ਜਿਹੜੇ ਜਿਹੜੇ ਵੀ ਗੁਰਮੁਖਾਂ ਨੇ ਸਮਾਗਮ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਹਨ ਸਾਰੀ ਸੰਗਤ ਦਾ ਧੰਨਵਾਦ ਔਰ ਕੋਟਾਨ ਕੋਟ ਵਾਰ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਦੀ ਬਖਸ਼ਿਸ਼ ਦਾ ਸਦਕਾ ਸਾਨੂੰ ਮਿਲ ਕੇ ਬੈਠਣ ਦਾ ਸਮਾਂ ਮਿਲਿਆ ਤੇ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਇਹ ਬੇਨਤੀ ਆਪ ਜੀ ਦੇ ਚਰਨਾਂ 'ਚ ਹੈ ਕਈ ਕੀਰਤਨ ਭੇਟਾ ਦੇਣ ਵਾਲੇ ਸਿਰ ਝੁਕਾਉਂਦੇ ਆ ਇਹ ਸਿਰ ਝੁਕਾ ਕੇ ਤੇ ਤੁਸੀਂ ਆ ਭੇਟਾ ਨਾ ਹੀ ਦਿਆ ਕਰੋ ਦੀ ਲੋੜ ਹੀ ਨਹੀਂ ਇਹ ਸਾਧ ਭੇਟਾ ਚੜਾ ਕੇ ਤੁਸੀਂ 10 ਰੁਪਈਏ ਦੇ ਕੇ ਨਾਲ ਮੱਥਾ ਟੇਕ ਲਓ ਤੇ 10 ਰੁਪਈਏ ਉਹ ਨਹੀਂ ਤਾਰਨਗੇ ਫਿਰ ਉਹ ਤੇ ਪਾਪਾਂ ਦੇ ਭਾਗੀ ਬਣ ਗਏ ਤੁਸੀਂ ਨਾਲੇ ਤੁਸੀਂ ਬਣਦੇ ਹੋ ਨਾਲੇ ਮੈਨੂੰ ਬਣਾਉਂਦੇ ਹੋ ਨਾਲ ਇਹ ਨਹੀਂ ਕਿਰਪਾ ਕਰਿਓ ਜੋ ਸੁਣਿਆ ਉਹਨੂੰ ਹੀ ਪੱਲੇ ਬੰਨ ਲਿਆ ਕਰੋ ਇਹੀ ਭੇਟਾ ਤੁਹਾਡੀ ਸਭ ਤੋਂ ਵੱਡੀ ਸੋ ਸਾਰੀ ਸੰਗਤ ਪਿਆਰ ਨਾਲ ਪੜ੍ਹੋ ਹੁਣ ਆਨੰਦ ਸਾਹਿਬ ਫਿਰ ਅਰਦਾਸ ਫਿਰ ਹੁਕਮਨਾਮੇ ਸੁਣੋ ਸਤਿਗੁਰੂ ਅੱਗੇ ਅੱਗੇ ਸੰਗਤਾਂ ਨੇ ਮਗਰ ਮਗਰ ਜਾਣਾ ਕਈ ਘਰਾਂ ਦੇ ਵਿੱਚ ਕਹਿੰਦੇ ਤਿਆਰੀ ਕੀਤੀ ਹੁੰਦੀ ਆ ਆਉਂਦੇ ਨਹੀਂ ਫਿਰ ਸਮਾਂ ਇੰਨਾ ਨਹੀਂ ਹੁੰਦਾ ਮੈਂ ਅੱਗੇ ਵੀ ਅਰਜ ਕਰ ਚੁੱਕਿਆ ਵੀ ਰਾਤ ਇੱਥੋਂ ਗਿਆ ਤੇ ਹੁਣ ਇੱਥੇ ਹੀ ਸਿੱਧਾ ਆਇਆ ਮੈਂ ਅਸਥਾਨ ਤੇ ਨਹੀਂ ਗਿਆ ਤੇ ਬਿਲਕੁਲ ਸਮਾਂ ਨਹੀਂ ਮਿਲਿਆ ਆਰਾਮ ਕਰਨ ਦਾ ਸਿਰਫ ਆਪ ਜੀ ਦੇ ਪਿਆਰ ਵਿੱਚ ਹੀ ਹਾਜ਼ਰੀ ਭਰ ਰਹੇ ਹਾਂ ਤੇ ਕਿਰਪਾ ਕਰਿਓ ਪਿਆਰੇ ਉਹ ਧੱਕਾ ਨਾ ਕਰਨਾ ਫਿਰ ਕਦੇ ਸਮਾਂ ਬਣੇਗਾ ਤੇ ਆਪ ਜੀ ਦੇ ਦਰਸ਼ਨ ਕਰ ਲਾਂਗਾ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਹੁਣ ਆਓ ਪਿਆਰ ਨਾਲ ਆਨੰਦ ਸਾਹਿਬ ਚ ਬੋਲਿਓ ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਪੜ੍ਹਿਓ ਆ ਗਿਆ ਭਾਈ ਅਕਾਲ ਕੀ ਤਵੀ ਚਲਾਇਓ
ਗ੍ਰੰਥ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ
ਗ੍ਰੰਥ
ਗੁਰੂ ਮਾਨਿਓ
ਗ੍ਰੰਥ
ਆਓ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀ ਲੜੀ ਜੋ 3 ਦਿਨ ਦਾ ਸਮਾਂ ਬਣਿਆ ਇੱਥੇ ਹੁਣ ਅਰਦਾਸ ਕਰਨੀ ਮਰ ਦੇ ਚਰਨ ਹੁਕਮਨਾਮਿਆਂ ਤੋਂ ਬਾਅਦ ਸੰਪੂਰਨਤਾ ਹੀ ਹੋਣੀ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਹਿਜ ਸੇਤੀ ਮਨ ਵਧੀਆਂ ਵਧਾਈਆਂ
ਤਨ ਪਰਿਵਾਰ
ਸ਼ਬਦ ਗਾਵਣ ਆਈਆਂ ਹਰੀ ਤੇਰਾ ਮਨ ਜਿਨੀ ਵਸਾਇਆ
ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ
ਮਨ ਮੇਰਿਆ ਵਧਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਕਾਰੋ ਕਰੇ ਤੇਰਾ ਕਾਰਜ ਸਭ ਸੁਧਾਰਨਾ
ਸਪਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਨਹੀਂ ਘਰ ਤੇਰੇ
ਹਰ ਥਾਂ ਤੇਰਾ ਸਭ ਕੁਛ ਹੈ ਜਿਸੇ ਸੋ ਪਾ ਗਈ
ਸਿਫਤ ਸਲਾਹਤੇ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹੇ
ਬੇਨਤੀ ਆ ਵਿੱਚ ਹੀ ਬੇਨਤੀ ਕਰਨੀ ਪੈ ਰਹੀ ਆ ਰਸ਼ ਹੈ ਜ਼ਿਆਦਾ ਕੋਈ ਸਟੇਜ ਤੇ ਮਾਇਆ ਲੈ ਕੇ ਨਾ ਉਹ ਜ਼ਿਆਦਾ ਰਸ਼ ਜ਼ਿਆਦਾ ਸੰਗਤ ਪਰੇਸ਼ਾਨ ਹੋਏਗੀ ਕਿਰਪਾ ਕਰੋ ਬਸ ਆਪੋ ਆਪਣੀ ਜਗ੍ਹਾ ਤੇ ਬੈਠੇ ਨੇ
ਜੇ ਸਾਈ ਕਿਆ ਨਹੀਂ ਘਰ ਤੇਰੇ ਸੱਚ
ਨਾਮ ਮੇਰਾ ਯਾਦਾਰੂ ਆਸਰਾ
ਹੋਇਆ ਤਾਰ ਵਿਰਾਜ ਸੁਖਾ ਸਭ ਗਵਾਈਆਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਜਿਸ ਦੀਆਂ ਇਹ ਵਡਿਆਈਆਂ ਸੁਣ ਹੋ ਸਮ ਸ਼ਬਦ ਤਰੂ ਪਿਆਰੂ ਸੱਚ
ਨਾਮ ਮਿਲਾਇਆ ਤਾਰੂ ਵਾਜੇ ਪੰਜ ਸ਼ਬਦ ਤਿਤ ਕਾਰ ਸੁਪਾਗੈ
ਸੁਪਾਗੈ ਸ਼ਬਦ ਵਾਜ ਕਲਾਜਿਤ ਕਰ ਤਾਰੀਆਂ
ਦੂਤ ਤੁਧ ਵਾਸ ਜੀਤ ਕਾਲ ਕੰਤੁ ਕੁਮਾਰਿਆ
ਹੋਰ ਕਰਮ ਪਾਇਆ ਤੁਧ ਜਿਨ ਕਉ ਸੇਨਾ ਹਰ ਕੇ ਲਗੇ
ਨਾਨਕ ਤੈ ਸੁਖ ਹੋਆ ਦਿਲ ਪਰ ਅਨਹਦ ਬਾਜੇ
ਅਨੰਦ ਸੁਣੋ ਵਟ ਭਾਗੀ ਹੋ ਗਲ ਮਨੋਰ
ਪ੍ਰਭ ਪਾਇਆ ਸੂਰੇ
ਰੂਪ ਰੋਗ ਸੰਤਾਪੁੱਤ ਸੁਣੀ ਸਚੀ ਬਾਣੀ
ਸੰਤ ਸਾਗਣ ਪਏ ਕਰਕੇ ਪੂਰੇ ਗੁਰ ਤੇ ਜਾਣੀ
ਪੁਨੀ ਕਹਤੇ ਪੁਲਿਤ ਸਤਿਗੁਰ ਰਹਿਆ ਪਰ ਪੂਰੇ
ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
ਰਾਤ
ਦੋਏ ਤਾਈ ਰਾਇਆ ਖੇਲੇ ਸਗਲ ਜਗਤ
ਚੰਗੀਆਂ ਗੁਰ ਵਚ ਧਰਮ ਮਧੂਰ
ਤੂੰ ਕਰਮੀਆਂ ਤੂੰ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਤੇ ਆਇਆ ਗਏ ਮਸਤਕ ਕਾ
ਮੁਖ ਜਿੰਨੀ
ਨਾਮ ਧਿਆਨ
ਨਾਨਕ ਤੇ ਮੁਖ ਜਲੇ ਛੁੱਟੀ ਨਾਲ
ਨਾਨਕ ਨਾਮ ਚੜ੍ਹਦੀ ਕਲਾ ਕਿਰਪਾ ਨੇ ਸਰਬਤ ਦਾ ਫਲ
ਨਾਨਕ ਨਾਮ ਚੜ੍ਹਦੀ ਕਲਾ ਕਿਰਪਾ ਨੇ ਸਰਬਤ ਦਾ ਫਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ